है सतना का सुहावे
हो बल बल जावा दिन रात गुर देखण हारिया गुर देखण हारिया
ਬੜੇ ਪਿਆਰ ਨਾਲ ਜੋ ਹਫ਼ਤਾਵਾਰੀ ਸਮਾਗਮ ਦੇ ਦੂਸਰੇ ਦਿਨ ਦੇ ਵਿੱਚ ਜੋ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਗੁਰਬਾਣੀ ਕੀਰਤਨ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੁੜ ਰਹੇ ਹਨ ਆਓ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਗੁਰੂ ਦਰਬਾਰ ਵਿੱਚ ਆ ਜਾਣਾ ਹੈ ਉਤਨਾ ਸਮਾਂ ਟਕਾ ਬਣਾ ਕੇ ਕੁਝ ਨਾ ਕੁਝ ਸੁਣਨ ਔਰ ਸਮਝਣ ਦੀ ਰਲ ਮਿਲ ਕੇ ਕੋਸ਼ਿਸ਼ ਕਰੀਏ ਬੜੇ ਪਿਆਰ ਨਾਲ ਆਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਜੀ ਪਾਸੋਂ ਪੌੜੀ ਦਾ ਸੋਰਠ ਕੀ ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ ਤੇ ਉਹਨਾਂ ਵਿੱਚੋਂ ਇੱਕ ਵਾਰ ਹੈ ਸੋਰਠ ਕੀ ਵਾਰ ਉਹਦੀ ਪੌੜੀ ਦਾ ਤੁਸੀਂ ਕੀਰਤਨ ਸਰਵਣ ਕਰ ਰਹੇ ਸੀ ਜਿਹਦੀ ਅਸਥਾਈ ਰੂਪ ਦੇ ਵਿੱਚ ਵਾਰ ਵਾਰ ਪੰਗਤੀ ਗਾਇਨ ਕੀਤੀ ਜਾ ਰਹੀ ਸੀ ਬਹਿ ਸਖੀਆਂ ਜਸ ਗਾਵੇ ਗਾਵਣ ਹਾਰੀਆਂ ਸਖੀਆਂ ਕਹਿ ਲੋ ਸਾਥਣਾਂ ਸਹੇਲੀਆਂ ਉਹ ਆਪਸ ਵਿੱਚ ਬੈਠ ਕੇ ਹਰੀ ਦੇ ਗੁਣ ਗਾਉਂਦੀਆਂ ਹਰੀ ਨੂੰ ਗੁਣ ਗਾਉਣਾ ਮਤਲਬ ਆਪਾਂ ਬੜੇ ਵਾਰੀ ਭਾਈ ਸਾਹਿਬ ਜੀ ਤੋਂ ਵੀ ਸਰਵਣ ਕਰਦੇ ਰਹੀ ਦਾ ਵੀ ਹਰੀ ਦੇ ਗੁਣਾਂ ਨੂੰ ਜਿਉਂਦੀਆਂ ਹਨ ਬੈਠ ਕੇ ਉਹ ਜਿੱਥੇ ਗੱਲਬਾਤ ਕਰਦੀਆਂ ਇੱਥੇ ਹੁਣ ਲਾਸਟ ਪੰਕਤੀ ਵਿੱਚ ਸਤਿਗੁਰ ਕਹਿੰਦੇ ਹੈ ਜਿੰਨੀ ਸੁਣ ਮੰਨਿਆ ਹਰ ਨਾਮ ਜਿਨ੍ਹਾਂ ਨੇ ਸੁਣਿਆ ਹੀ ਨਹੀਂ ਉਹਨਾਂ ਨੇ ਮੰਨਿਆ ਵੀ, ਜਿੰਨੀ ਹਰ ਸੁਣਿਆ ਮੰਨਿਆ। ਹੁਣ ਜਪਜੀ ਸਾਹਿਬ ਦੀ ਰੋਜ਼ ਪੰਕਤੀ ਪੜ੍ਹਦੇ ਹਾਂ, ਗਾਵਿਆ ਸੁਣਿਆ, ਮਤਲਬ ਗਾਈਏ ਗਾਵੀਏ ਸੁਣੀਏ ਮਨ ਰੱਖੀਏ ਪਾਓ, ਜਿੱਥੇ ਗਾਉਂਦੇ ਹਾਂ ਉੱਥੇ ਸੁਣਦੇ ਹਾਂ, ਸੁਣਨ ਨਾਲ ਮਤਲਬ ਉਹਦੇ ਵਿੱਚ ਸਾਡਾ ਲਗਾਵ ਵੀ ਹੋਵੇ, ਮਤਲਬ ਪ੍ਰੇਮ ਵੀ ਹੋਵੇ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਤੇ ਅੱਗੇ ਜਾ ਕੇ ਸਤਿਗੁਰੂ ਗੁਰਬਾਣੀ ਵਿੱਚ ਕਹਿੰਦੇ ਆ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਕੱਲਾ ਸੁਣਨਾ ਹੀ ਕਾਫੀ ਨਹੀਂ, ਉਹਨੂੰ ਮੰਨਣਾ ਇਹ ਬਹੁਤ ਲਾਜ਼ਮੀ ਹੁੰਦਾ ਹੈ। ਤੇ ਸਤਿਗੁਰ ਕਹਿੰਦੇ ਆ, ਜਿੰਨੀ ਸੁਣ ਮੰਨਿਆ ਹਰ ਨਾਉ। ਹੁਣ ਸਾਡੇ ਇੱਥੇ ਕਹਿੰਦੇ ਬਸ ਗਾ ਲਿਆ ਬਸ ਬਹੁਤ ਹੈ, ਭਾਈ ਸੁਣ ਲਿਆ ਤਾਂ ਵੀ ਬਹੁਤ ਹੈ, ਸੁਣਿਆ ਬਹੁਤ ਹੈ, ਗਾਇਆ ਬਹੁਤ ਹੈ, ਪਰ ਜੇ ਮੰਨਿਆ ਨਹੀਂ। ਸਤਿਗੁਰ ਕਹਿੰਦੇ ਹੈ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜੋ ਲੋ ਨਾ ਕਮਾਈਏ। ਭਾਈ ਗੁਰਦਾਸ ਜੀ ਕਹਿੰਦੇ, ਭਾਵੇਂ ਗਾਈ ਜਾ ਭਾਵੇਂ ਸੁਣੀ ਜਾ ਭਾਵੇਂ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਬੈਠਾ ਰਹਿ, ਸਤਿਗੁਰ ਕਹਿੰਦੇ ਪਾਈਏ ਨਾ ਪਰਮ ਪਦ, ਅਸਲੀ ਪਦਵੀ ਤੱਕ। ਹੁਣ ਪਦਵੀ ਤੱਕ ਮਤਲਬ ਇਨਸਾਨ ਬਣਨਾ, ਇਦੋਂ ਵੱਡੀ ਹੋਰ ਕੋਈ ਪਦਵੀ ਨਹੀਂ। ਮਨੁੱਖ ਮਨੁੱਖ ਬਣ ਕੇ ਰਵੇ, ਹੋਰ ਕਿਹੜੀ ਪਦਵੀ ਤੱਕ ਅਸੀਂ ਪਹੁੰਚਣਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਵਾਰ ਵਾਰ ਇਹੋ ਹੀ ਤਕੀਦ ਕਰਦੀ ਹੈ, ਬੰਦੇ ਬਣਾਇਆ ਬੰਦਿਆਂ ਵਾਲੇ ਕੰਮ ਕਰੋ। ਗੁਰਬਾਣੀ ਦੇ ਸ਼ਬਦ ਹੈ, ਗਿਆਨ ਹੈ, ਗੁਰੂ ਗ੍ਰੰਥ ਸਾਹਿਬ ਦਾ ਗਿਆਨ। ਇਹ ਥੋੜਾ ਵੀ ਸਾਨੂੰ ਕਿਸੇ ਨਰਕ ਤੋਂ ਬਚਾਉਣ ਲਈ ਹੈ ਜਾਂ ਸਵਰਗ ਵਿੱਚ ਥਾਂ ਦਵਾਉਣ ਲਈ ਹੈ। ਅੱਜ ਮਾਫ਼ ਕਰਿਓ, ਗੁਰਬਾਣੀ ਇਸ ਕਰਕੇ ਪੜ੍ਹੀ ਜਾ ਰਹੀ ਹੈ ਵੀ ਸਾਨੂੰ ਅੱਗੇ ਜਾ ਕੇ ਕਿਤੇ ਨਾ ਕਿਤੇ ਸਹਾਰਾ ਮਿਲੇ। ਮੈਂ ਗੋਲਕ ਵਿੱਚ ਤਾਂ ਪੈਸੇ ਪਾਉਂਦਾ ਅੱਗੇ ਜਾ ਕੇ ਮੈਨੂੰ ਕੁਛ ਮਿਲੇ, ਪਰ ਸਤਿਗੁਰੂ ਕਹਿੰਦੇ ਆ ਈਹਾਂ ਖਾਟ ਚਲੋ ਹਰ ਲਾਹਾ। ਹੁਣ ਇਸ ਪੰਕਤੀ ਦੇ ਅਰਥ ਜਿਹੜੇ ਪੁਜਾਰੀ ਢਾਂਚੇ ਨਾਲ ਜੁੜੇ ਹੋਏ ਬੰਦੇ ਆ ਉਹ ਤੇ ਇਹੀ ਕਰਦੇ ਆ ਵੀ ਅੱਜ ਤੁਸੀਂ ਚੰਗਾ ਕੰਮ ਕਰੋ ਅੱਗੇ ਦਰਗਾਹ ਚ ਜਾ ਕੇ ਮਿਲੋ। ਪਰ ਸਤਿਗੁਰੂ ਈਹਾਂ ਖਾਟ ਚਲੋ ਦਾ ਮਤਲਬ ਦੱਸਦੇ ਆ, ਅੱਜ ਚੰਗਾ ਕੰਮ ਕਰੋ, ਇਸ ਤੋਂ ਬਾਅਦ ਹੀ ਖੁਸ਼ੀ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਹੁਣ ਇੱਥੇ ਆਪਾਂ ਬੈਠੇ ਹਾਂ, ਘੰਟਾ ਡੇਢ ਘੰਟਾ ਦੋ ਘੰਟੇ ਬੈਠ ਕੇ ਕੀਰਤਨ ਸੁਣਿਆ, ਦੋ ਘੰਟੇ ਵਧੀਆ ਲੰਘੇ ਸਾਡੇ, ਇਦੋਂ ਬਾਅਦ ਦਾ ਜਿਹੜਾ ਸਮਾਂ ਹੋਣਾ ਆਪਣੇ ਆਪ ਹੀ ਠੀਕ ਲੰਘਣਾ ਸਾਡਾ। ਹੁਣ ਇੱਥੋਂ ਚਲੇ ਗਏ, ਘਰ ਚਲੇ ਗਏ, ਸ਼ਾਮ ਨੂੰ ਸ਼ਰਾਬੀਆਂ ਚ ਬਹਿ ਗਏ ਜਾ ਕੇ, ਤੇ ਉੱਥੇ ਬੋਤਲ ਪੀ ਲਈ ਸ਼ਰਾਬ ਦੀ, ਤੇ ਉਦੋਂ ਪਤਾ ਹੀ ਹੈ ਵੀ ਉਦੋਂ ਬਾਅਦ ਕੀ ਰਿਜ਼ਲਟ ਨਿਕਲਣਾ। ਇੱਥੋਂ ਦੋ ਘੰਟਿਆਂ ਬਾਅਦ ਦਾ ਰਿਜ਼ਲਟ ਵੀ ਸਾਨੂੰ ਦਿਸੂ, ਤੇ ਜੇ ਅਸੀਂ ਸ਼ਰਾਬੀਆਂ ਚ ਬੈਠਾਂਗੇ ਜਾ ਕੇ ਸਾਨੂੰ ਉਹਦਾ ਰਿਜ਼ਲਟ ਵੀ ਮਿਲੂ। ਈਹਾਂ ਖਾਟ ਚਲੋ ਦਾ ਮਤਲਬ ਇਹ ਹੈ, ਈਹਾਂ ਖਾਟ ਚਲੋ ਭਾਵ ਕਿ ਹੁਣ ਵਧੀਆ ਕਰੋ ਅੱਗੇ ਰਿਜ਼ਲਟ ਵਧੀਆ ਨਿਕਲੇਗਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਵਾਰ ਵਾਰ ਇਹ ਤਾਕੀਦ ਕਰਦੇ ਹੈ, ਜੋ ਗੁਰਬਾਣੀ ਕਹਿੰਦੀ ਹੈ, ਜੋ ਗੁਰੂ ਆਖਦਾ ਹੈ, ਉਹਨੂੰ ਜ਼ਿੰਦਗੀ ਵਿੱਚ ਜਿੰਨਾ ਚਿਰ ਲਾਗੂ ਨਹੀਂ ਕਰਦੇ ਜ਼ਿੰਦਗੀ ਸੁਹਾਵਣੀ ਨਹੀਂ ਹੋ ਸਕਦੀ, ਅਸਲ ਪਦਵੀ ਤੱਕ ਨਹੀਂ ਪਹੁੰਚ ਸਕਦੇ ਜਿਹੜੀ ਮਨੁੱਖ ਪਦਵੀ ਹੈ, ਜਿਹੜੀ ਇਨਸਾਨ ਵਾਲੀ ਪਦਵੀ ਹੈ। ਤੇ ਇਸੇ ਕਰਕੇ ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆਂ, ਸਾਡਾ ਜਿੱਦਾਂ ਦਾ ਇੰਟਰਸਟ ਹੁੰਦਾ ਹੈ, ਜਿੱਦਾਂ ਦਾ ਸਾਡਾ ਲਗਾਵ ਹੁੰਦਾ ਹੈ, ਜਿਹੜੀ ਚੀਜ਼ ਵਿੱਚ ਸਾਡੀ ਦਿਲਚਸਪੀ ਹੁੰਦੀ ਹੈ, ਅਸੀਂ ਉਹੋ ਜਿਹੇ ਬੰਦਿਆਂ ਚ ਜਾ ਕੇ ਬਹਿ ਜਾਂਦੇ ਹਾਂ। ਜਵਾਰੀਆਂ ਨੂੰ ਜਵਾਰੀਆਂ ਦੀ ਸੰਗਤ ਮਿਲ ਜਾਂਦੀ ਹੈ, ਸ਼ਰਾਬੀਆਂ ਨੂੰ ਸ਼ਰਾਬੀਆਂ ਦੀ ਸੰਗਤ ਮਿਲ ਜਾਂਦੀ ਹੈ, ਸਤ ਸੰਗਤ ਮਤਲਬ ਹਰੀ ਨੂੰ ਸਮਝਣ ਵਾਲੇ ਜਿਹੜੇ ਬੰਦੇ ਹੈ ਉਹਨਾਂ ਨੂੰ ਹਰੀ ਨੂੰ ਸਮਝਣ ਵਾਲਿਆਂ ਦੀ ਸੰਗਤ ਮਿਲ ਜਾਂਦੀ ਹੈ। ਜਿੱਦਾਂ ਜਿੱਦਾਂ ਦਾ ਇੰਟਰਸਟ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਵੀਰੋ ਭਰਾਵੋ, ਉਦਾਂ ਦਾ ਸਾਨੂੰ ਅਗਾਂਹ ਜਿਹੜਾ ਕਹਿ ਲਓ ਉਦਾਂ ਦੇ ਇਨਸਾਨ ਮਿਲਦੇ ਜਾਂਦੇ ਹੈ। ਤੇ ਪੌੜੀ ਵਿੱਚ ਸੂਰਠ ਕੀ ਵਾਰ ਦੀ ਪੌੜੀ ਵਿੱਚ ਸਤਿਗੁਰ ਕਹਿੰਦੇ ਹੈ, ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆਂ, ਕਹਿੰਦੇ ਸਖੀਆਂ ਬੈਠੀਆਂ ਨੇ ਤੇ ਉਹਦੇ ਹਰੀਰ ਦੇ ਗੁਣ ਗਾ ਰਹੀਆਂ। ਗੁਣ ਗਾਉਣ ਦਾ ਮਤਲਬ ਸਤਿਗੁਰ ਕਹਿੰਦੇ ਜੇ ਗਾਉਣਾ ਇਹਨੂੰ ਹੀ ਕਹਿੰਦੇ ਹੈ, ਤੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰਨੀ, ਹਰ ਹਰ ਬੀਜੈ ਰਾਮ ਰਾਜੇ। ਕੋਈ ਰਾਗ ਗਾਈ ਜਾਈ, ਕੋਈ ਨਾਦ ਵਜਾਈ ਜਾਏ, ਨਾਦ ਮਤਲਬ ਸਾਜ ਵਜਾਈ ਜੇ ਜਿੰਨੇ ਮਰਜ਼ੀ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ, ਹਰ ਹਰ ਪੀਜੈ ਰਾਮ ਰਾਜੇ। ਜਿਹਨਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਆਹ ਜਿਹੜਾ ਗਾਉਣਾ ਜਿਹੜਾ ਆਪਾਂ ਗਾਉਂਦੇ ਹਾਂ, ਠੀਕ ਹੈ, ਇਹਦੇ ਨਾਲ ਵਧੀਆ ਤੇ ਲੱਗਦਾ, ਸ਼ਬਦ ਨੂੰ ਗਾਇਆ ਜਾਂਦਾ, ਵਾਰ ਵਾਰ ਰਿਪੀਟ ਹੁੰਦਾ, ਸੋਹਣਾ ਲੱਗਦਾ, ਪਰ ਸਤਿਗੁਰ ਕਹਿੰਦੇ ਇਹੀ ਗਾਉਣਾ ਕਾਫੀ ਨਹੀਂ। ਇਹਨੂੰ ਤੇ ਗੁਰੂ ਨਾਨਕ ਪਾਤਸ਼ਾਹ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਹੈ, ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਗਿਆ। ਕਹਿੰਦੇ ਰੋਣ ਤੋਂ ਵੱਧ ਕਿਤੇ ਕੁਛ ਵੀ ਨਹੀਂ। ਇਹਨਾਂ ਇਸ ਗਾਉਣ ਨਾਲ ਨੀ ਹਰੀ ਨੇ ਭਿਜਣਾ। ਤੇ ਕਬੀਰ ਸਾਹਿਬ ਦੇ ਇੱਥੋਂ ਤੱਕ ਵਚਨ ਕਰਦੇ ਹੈ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਉਹ ਬੋਲਾ ਥੋੜਾ, ਉਹਨੂੰ ਸੁਣਾਉਣ ਦੀ ਥੋੜਾ ਲੋੜ ਹੈ ਹਰੀ ਨੂੰ। ਬਿਨ ਬੋਲਿਆਂ ਸਭ ਕੁਛ ਜਾਣਦਾ, ਉਹ ਤੇ ਬਿਨਾਂ ਬੋਲੇ ਤੋਂ ਜਾਣਦਾ। ਬਿਨਾ ਬੋਲਿਆ ਮਤਲਬ ਹਰੀ ਕਿੱਥੇ ਹੈ? ਆਪਾਂ ਕਿੰਨੇ ਵਾਰੀ ਸਮਝੀਦਾ ਹੈ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਗੋਬਿੰਦ ਮਤਲਬ ਸਾਡੇ ਵਿੱਚ ਹੀ ਹੈ, ਬਾਹਰ ਨਹੀਂ ਉਹਨੂੰ ਦੱਸਣ ਦੀ ਲੋੜ। ਜਿਹੜਾ ਅੰਦਰ ਬੈਠਾ ਹਰੀ ਹੈ ਉਹ ਤੇ ਪਹਿਲਾਂ ਹੀ ਜਾਣਦਾ, ਬਿਨ ਬੋਲਿਆ ਸਭ ਕੁਛ ਜਾਣਦਾ। ਕਿਸ ਆਗਿਆ ਕੀਚੈ ਅਰਦਾਸ, ਕਿਹਦੇ ਅੱਗੇ ਅਰਦਾਸਾਂ ਕਰਦਾ, ਕਿਹਦੇ ਅੱਗੇ ਜੋਲੜੀਆਂ ਕਰਦਾ, ਉਹ ਤੇ ਤੇਰੇ ਅੰਦਰ ਦੀ ਘੱਟ ਘੱਟ ਅੰਦਰ ਦੀ ਹਰ ਗੱਲ ਉਹ ਪਛਾਣਦਾ, ਉਹ ਜਾਣਦਾ। ਤੇ ਕਬੀਰ ਮੁੱਲਾ ਮਨਾਰੇ ਕਹਿ ਕਹਿੰਦੇ ਉਹਨੂੰ ਹੇਕਾਂ ਲਾ ਲਾ ਕੇ ਕਾਹਦੇ ਲਈ ਆਵਾਜ਼ਾਂ ਮਾਰਦਾ, ਮੁੱਲਾ ਕਾਹਦੇ ਲਈ ਕੂਕ ਕੂਕ ਕੇ ਆਵਾਜ਼ਾਂ ਮਾਰਦਾ, ਕਿਉਂ ਇੰਨੀ ਉੱਚੀ ਉੱਚੀ ਕੂਕਦਾ? ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਇਸ ਗਾਉਣ ਨੂੰ ਕੱਲਾ ਮਹਾਨ ਨੀ ਸਤਿਗੁਰ ਨੇ ਆਖਿਆ, ਆਹ ਗਾਉਣਾ ਤੇ ਠੀਕ ਹੈ ਸਾਡੇ ਇੰਟਰਸਟ ਲਈ ਹੈ, ਸਾਨੂੰ ਵਧੀਆ ਲੱਗਦਾ ਗਾਉਣਾ, ਪਰ ਸਤਿਗੁਰ ਕਹਿੰਦੇ ਗਾਉਣ ਦਾ ਮਤਲਬ ਹੈ ਉਹਨਾਂ ਗੁਣਾਂ ਨੂੰ ਜਿਉਣਾ। ਜੇ ਇੱਥੇ ਹੀ ਖੜ ਕੇ ਆ ਕੇ ਜਿਉਂ ਇਹਨਾਂ ਗੁਣਾਂ ਨੂੰ ਫਿਰ ਫਾਇਦਾ ਕੀ ਹੋਇਆ, ਲਾਭ ਕੀ ਹੋਇਆ? ਤਾਂ ਹੀ ਕਹਿੰਦੇ ਜਿੰਨਾ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਕਹਿੰਦੇ ਜਿਨ੍ਹਾਂ ਦੇ ਅੰਦਰ ਇੰਨਾ ਕਪਟ ਵਿਕਾਰ ਭਰੇ ਪਏ ਹੈ ਉਹ ਰੋਣ ਤੋਂ ਵੱਧ ਕੇ ਕੱਖ ਨਹੀਂ। ਜਿੱਦਣ ਵਿਕਾਰਾਂ ਦਾ ਖਹਿੜਾ ਛੱਡਣਗੇ ਫਿਰ ਉਹ ਮੂੰਹ ਨਾਲ ਨਾਂ ਵੀ ਬੋਲਣ ਤਾਂ ਵੀ ਵਧੀਆ ਲੱਗਣਗੇ, ਤਾਂ ਵੀ ਚੰਗੇ ਲੱਗਣਗੇ। ਤੇ ਇਸੇ ਕਰਕੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝੀਏ ਵੀ ਰੱਬ ਨੂੰ ਸੁਣਾਉਣ ਦੀ ਲੋੜ ਨੂੰ ਤੇ ਜਾਣਦਾ ਹੀ ਹੈ, ਅੰਦਰ ਬੈਠਾ, ਅੰਦਰ ਵਸਿਆ ਹੋਇਆ, ਅਸੀਂ ਉਹਦਾ ਹੀ ਰੂਪ ਹਾਂ। ਰੱਬ ਦਾ ਜਾਣਨਾ ਕੀ ਹੈ? ਅਸੀਂ ਜਦੋਂ ਜਾਣਗੇ ਸਮਝੋ ਰੱਬ ਜਾਣ ਗਿਆ। ਇਸੇ ਕਰਕੇ ਉਹਨੂੰ ਆਵਾਜ਼ਾਂ ਦੇਣ ਦੀ ਲੋੜ ਨਹੀਂ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ। ਕਹਿੰਦੇ ਬੋਲਾ ਦੀ ਉਹ ਬੋਰਾ ਥੋੜਾ। ਤੇ ਸਤਿਗੁਰ ਕਹਿੰਦੇ ਬਹਿ ਸਖੀਆਂ ਜਸ ਗਾਵੈ, ਸਖੀਆਂ ਬੈਠ ਕੇ ਜਸ ਨੂੰ ਜਿਉਂਦੀਆਂ, ਜੋ ਉਹਦੇ ਗੁਣ ਨੇ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਦੀਆਂ। ਅੱਗੇ ਕਹਿੰਦੇ ਹਰ ਨਾਮ ਸਲਾਹਿਓ ਨਿਤ। ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਸਤਿਗੁਰ ਦੀ ਬਾਣੀ ਦੇ, ਤੇ ਸਤਿਗੁਰੂ ਜੀ ਕਹਿੰਦੇ ਆ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਕਹਿੰਦੇ ਭਲਕੇ ਉੱਠਣ ਸਾਰ ਉਹ ਗਿਆਨ ਨੂੰ ਆਪਣੇ ਅੰਦਰ ਰਿੜਕਣਾ ਸ਼ੁਰੂ ਕਰਦੇ। ਤੇ ਸਾਡੇ ਕਹਿਣਗੇ ਸਵੇਰੇ ਉੱਠੋ ਤੇ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਕਿਉਂਕਿ ਵਾਹਿਗੁਰੂ ਵਾਹਿਗੁਰੂ ਕਰਨਾ ਸੌਖਾ ਹੈ, ਜਿਹੜੇ ਹਰੀ ਦੇ ਗੁਣ ਨੇ ਉਹਨਾਂ ਨੂੰ ਜੀਣਾ ਔਖਾ ਹੈ। ਹੁਣ ਗਵਾਂਢੀ ਈਰਖਾ ਕਰਦਾ ਆਪਾਂ ਕਹਿੰਦੇ ਹਾਂ, ਭਾਵੇਂ ਜਿੰਨਾ ਮਰਜ਼ੀ ਅਸੀਂ ਗਿਆਨ ਸੁਣੀ ਜਾਈਏ, ਸਮਝੀ ਜਾਈਏ, ਪਤਾ ਹੁੰਦਾ ਸਾਰੀ ਗੱਲ ਦਾ, ਪਰ ਫਿਰ ਵੀ ਅਸੀਂ ਉਹਦੇ ਨਾਲ ਈਰਖਾ ਛੱਡਣ ਲਈ ਤਿਆਰ ਨਹੀਂ ਹੁੰਦੇ ਵੀ ਇਹਨੇ ਐਂ ਕੀਤਾ ਮੈਂ ਵੀ ਇਹਦੇ ਵਾਂਗੂ ਐਂ ਕਰਨਾ, ਇਹਨੇ ਮੇਰਾ ਇਹਨੇ ਮੈਨੂੰ ਗਾਲਾਂ ਕੱਢੀਆਂ ਮੈਂ ਵੀ ਇਹਨੂੰ ਗਾਲਾਂ ਹੀ ਕੱਢਣੀਆਂ। ਸਵੇਰੇ ਕਿੱਥੇ ਅਸੀਂ ਗਿਆਨ ਨੂੰ ਰਿੜਕਣਾ ਸ਼ੁਰੂ ਕਰਦੇ ਹਾਂ? ਸਤਿਗੁਰ ਕਹਿੰਦੇ ਜੇ ਤੂੰ ਸਿੱਖ ਅਖਾਉਣਾ ਹੈ ਆਪਣੇ ਆਪ ਨੂੰ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ, ਫਿਰ ਕੀ ਕਰੇ? ਕਹਿੰਦੇ ਉਦਮ ਕਰੇ, ਭਲਕੇ ਪ੍ਰਭਾਤੀ ਇਸ਼ਨਾਨ ਕਰੇ, ਅੰਮ੍ਰਿਤ ਸਰ ਨਹਾਵੇ। ਅੰਮ੍ਰਿਤ ਸਰ ਨਹਾਉਣ ਦਾ ਮਤਲਬ ਇਹ ਨਹੀਂ ਵੀ ਦਰਬਾਰ ਸਾਹਿਬ ਜਾਵੇ ਤੇ ਉੱਥੇ ਇਸ਼ਨਾਨ ਕਰੇ। ਅੰਮ੍ਰਿਤ ਸਰ ਮਤਲਬ ਜਿੱਥੇ ਅੰਮ੍ਰਿਤ ਵਰ ਰਿਹਾ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਸ਼ਬਦ ਦੀ ਵਿਚਾਰ ਨੂੰ ਸੁਣੇ। ਤੇ ਅੰਮ੍ਰਿਤ ਹਰ ਪਾਸੇ ਵਰ ਰਿਹਾ ਹੁੰਦਾ, ਜਿਸ ਵੇਲੇ ਸੂਰਜ ਚੜ੍ਹਦਾ ਹੈ ਉਸ ਵੇਲੇ ਵੀ ਅੰਮ੍ਰਿਤ ਵਰ ਰਿਹਾ ਹੁੰਦਾ, ਕਿਉਂਕਿ ਸੂਰਜ ਸਾਨੂੰ ਗਿਆਨ ਦੇ ਰਿਹਾ। ਕੀ ਗਿਆਨ ਦੇ ਰਿਹਾ? ਵੀ ਭਾਈ ਮੈਂ ਵੀ ਟਾਈਮ ਨਾਲ ਆ ਜਾਂਦਾ, ਤੂੰ ਵੀ ਆਪਣੇ ਕੰਮ ਤੇ ਟਾਈਮ ਨਾਲ ਜਾਇਆ ਕਰ। ਹਰ ਰੁੱਤ ਸਾਨੂੰ ਗਿਆਨ ਦੇ ਰਹੀ ਹੈ, ਹਰ ਰੁੱਤ ਸਾਨੂੰ ਸਮਝਾਉਂਦੀ ਹੈ ਅਸੀਂ ਵੀ ਟਾਈਮ ਨਾਲ ਆ ਜਾਂਦੀ ਹਾਂ, ਤੂੰ ਵੀ ਟਾਈਮ ਨਾਲ ਉੱਠਿਆ ਕਰ, ਆਪਣੇ ਕੰਮ ਤੇ ਜਾਇਆ ਕਰ ਜੇ ਖੁਸ਼ੀ ਲੈਣੀ ਹੈ। ਹਰ ਚੀਜ਼ ਸਾਨੂੰ ਗਿਆਨ ਦੇ ਰਹੀ ਹੈ, ਇਹਨੂੰ ਕਹਿੰਦੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਹਰ ਨਾਮ ਸਲਾਹਿਓ ਨਿਤ। ਕਹਿੰਦੇ ਨਿਤ ਸਲਾਹਿਆ ਕਰੋ, ਨਿਤ ਸਮਝਿਆ ਕਰੋ। ਇੱਕ ਦਿਨ ਨਹੀਂ ਵੀ ਐਤਵਾਰ ਨੂੰ ਇਕੱਠੇ ਹੋ ਕੇ ਤੇ ਇੱਕ ਦਿਨ ਸਮਝ ਲਿਆ, ਸਤਿਗੁਰ ਕਹਿੰਦੇ ਨਿਤ ਸਮਝਿਆ ਕਰੋ। ਹਰ ਕਉ ਬਲਿਹਾਰੀਆਂ, ਫਿਰ ਹਰੀ ਤੋਂ ਉਹਦੇ ਪਿਆਰਿਆਂ ਤੋਂ ਬਲਿਹਾਰੇ ਜਾਈਦਾ। ਮੇਰੇ ਰਾਮ ਹਰ ਜਨ ਕਹਿ ਹੋਂ ਬਲ ਜਾਈ, ਕੇਸਾਂ ਕਾ ਕਰ ਚਵਰ ਢਲਾਵਾਂ, ਚਰਨ ਧੂੜ ਮੁਖ ਲੈ।
ਹੋਂ ਬਲ ਜਾਵਾ ਸਖੀਆਂ ਜਸ ਗਾਵੇ।
ਇਸੇ ਤਰ੍ਹਾਂ ਗੁਰੂ ਦਰਬਾਰ ਵਿੱਚ ਬੜੇ ਟਕਾਰ ਨਾਲ ਸ਼ਾਂਤੀ ਦੇ ਨਾਲ ਰਹਿੰਦਾ ਸਮਾਂ ਭਾਈ ਸਾਹਿਬ ਜੀ ਪਾਸੋਂ ਗੁਰਮਤ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਦਾ ਆਨੰਦ ਮਾਣੀਏ। ਸੋ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਨਮਸਕਾਰ ਕਰਕੇ ਜਿੱਥੇ ਜਿੱਥੇ ਥਾਂ ਮਿਲੇ ਜਗ੍ਹਾ ਮਿਲੇ ਸੱਜਣ ਦੀ ਕਿਰਪਾਲਤਾ ਕਰੋ, ਸਵਾਓ, ਇੱਥੇ ਹੀ ਆਪਾਂ ਗੱਜ ਕੇ ਫਤਿਹ ਬੁਲਾਈਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਇੱਕੇ ਵਾਰੀ ਕਹਿਣ ਤੇ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ। We'll be right back.
ਧੰਨ ਵਾਹਿਗੁਰੂ ਜੀ, ਵਾਹਿਗੁਰੂ। ਨਾਨਕ ਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਫੱਕਿਆ, ਓਏ ਜਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਪੂਰਾ ਪ੍ਰਭਿਆ ਰਾਧਿਆ, ਪੂਰਾ ਜਗ ਨਾਉ, ਨਾਨਕ ਪੂਰਾ ਪਾਇਆ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਗਾਈਏ ਪਿਆਰਿਓ ਗੁਣ ਪੂਰਿਆਂ। ਗਾਈਏ ਪਿਆਰਿਓ ਗੁਣ ਪੂਰਿਆਂ ਗੁਰਾਂ ਦੇ, ਗਾਈਏ ਪਿਆਰਿਓ ਗੁਣ ਪੂਰਿਆਂ, ਗਾਈਏ ਪਿਆਰਿਓ। ਰਲ ਗਾਈਏ ਪਿਆਰਿਓ ਗੁਣ ਪੂਰਿਆਂ ਗੁਰਾਂ ਦੇ, ਗਾਈਏ ਪਿਆਰਿਓ ਗੁਣ ਪੂਰਿਆਂ ਗੁਰਾਂ। ਰਲ ਗਾਈਏ ਗੱਜ ਕੇ
ਗੁਣ ਪੂਰਿਆਂ,
ਰਲ ਗਈਏ ਪਿਆਰਿਓ
ਗੁਣ ਪੂਰਿਆਂ,
ਰਲ ਗਈਏ ਪਿਆਰਿਓ ਗੁਣ ਗੁਰਾਂ ਦੇ, ਰਲ ਗਈਏ ਪਿਆਰਿਓ ਗੁਣ ਪੂਰਿਆਂ ਗੁਰਾਂ।
ਆਓ ਰਲ ਕੇ ਕੁਝ ਚਿਰ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਥੋੜਾ ਥੋੜਾ ਵੀਰ ਅੱਗੇ ਨੂੰ ਹੋ ਕੇ ਬਹਿ ਜਾਣ, ਸੰਗਤ ਜ਼ਿਆਦਾ ਫਿਰ ਕੁਛ ਪਿੱਛੇ ਬੈਠ ਜਾਣ, ਥੋੜਾ ਜਿਹਾ ਅੱਗੇ ਨੂੰ ਹੋ ਜਾਓ, ਥੋੜਾ 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 ਅੱਗੇ ਹੋ ਜਾਓਗੇ ਤੇ ਬਾਕੀ ਸੰਗਤ ਵੀ ਕੁਝ ਬਹਿ ਸਕੇ।
ਪੂਰੇ ਗੁਰ ਕੀ कीमत कहन न जाई ताकि मत कहन न जाई ताकि कीमत कहन न
चाहे आ
ਫਲ ਮਿਲੇ ਅਚਿੰਤਾ ਪੂਰਨ ਹੋਏ अपने सतगुर के मनु भाने उठत बैठत हर गुण गावे उठत हर गुण गावे दुख करत भ्रम भाना कहो नानक ताके पूर करम जाका गुर चरनी मन लागा गुर चरणी मन ला
Vaheguru, 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 ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਣਾ ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਮਨਾ ਤੂੰ ਪੜ ਸਤਿਗੁਰ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਪੜੋ ਜੀ ਪੜ ਸਤਿਗੁਰ ਦੀ ਬਾਣੀ ਤਨ ਮਨ ਬੋਲਿਆ ਕਰੋ ਤਨ ਮਨ ਸੀਤਲ ਹੋ ਜਾਏਗਾ ਤਨ ਮਨ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ
ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ
ਤਨ ਮਨ
ਸੀਤਲ ਹੋ ਜਾਏਗਾ
ਤਨ ਮਨ ਸੀਤਲ ਹੋ ਜਾਏਗਾ
ਸੀਤਲ ਹੋ ਜਾਏਗਾ ਤਨ ਮਨ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ
ਤਨ ਮਨ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ ਤਨ ਮਨ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ
ਤਨ ਮਨ ਸੀਤਲ ਹੋ ਜਾਏਗਾ
ਤਨ ਮਨ ਸੀਤਲ ਹੋ ਜਾਏਗਾ
ਸੀਤਲ ਹੋ ਜਾਏਗਾ
ਤਨ ਮਨ ਸੀਤਲ ਹੋ ਜਾਏਗਾ
ਸੀਤਲ ਹੋ ਜਾਏਗਾ ਤਨ ਮਨ ਸੀਤਲ ਹੋ ਜਾਏਗਾ ਸੀਤਲ ਹੋ ਜਾਏਗਾ
ਰਲ ਮਿਲ ਪੜੀਏ ਗੁਰਾਂ ਦੀ ਬਾਣੀ ਰਲ ਮਿਲ ਪੜੀਏ ਗੁਰਾਂ ਦੀ ਤਨ ਮਨ ਸੀਤਲ ਹੋ ਜਾਏਗਾ ਰਲ ਮਲ ਪੜੀਏ ਗੁਰਾਂ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ
ਪੜੀਏ ਗੁਰਾਂ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ ਰਲ ਮਿਲ ਪੜੀਏ ਗੁਰਾਂ ਦੀ ਬਾਣੀ ਤਨ ਮਨ ਸੀਤਲ ਹੋ ਜਾਏਗਾ
ਰਲ ਮਿਲ ਪੜੀਏ ਗੁਰਾਂ ਦੀ ਬਾਣੀ
ਸੀਤਲ ਹੋ ਜਾਏਗਾ
ਜੀ ਰਲ ਮਿਲ ਪੜੀਏ ਗੁਰਾਂ ਦੀ ਬਾਣੀ
ਤਨ ਮਨ ਸੀਤਲ ਹੋ ਜਾਏਗਾ
ਇੱਕ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਾਗਰਚਿਤ ਹੋ ਕੇ ਥੋੜਾ ਚਿਰ ਬੈਠਣ ਦਾ ਯਤਨ ਕਰਨਾ ਅੱਜ ਮੈਂ ਵੇਖਿਆ ਪਰਮੇਸ਼ਵਰ ਦੁਆਰ ਵਿੱਚ ਕਾਫੀ ਨੌਜਵਾਨ ਜੋ ਕਿ ਮੇਰਾ ਖਿਆਲ ਹੈ ਇਗਜ਼ਾਮ ਹੈ ਪੁਲਿਸ ਦਾ ਉਹਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਵਿੱਚ ਜਾਂ ਬਾਹਰ ਲੰਗਰਾਂ ਦੇ ਵਿੱਚ ਨੌਜਵਾਨ ਆਏ ਹੋਏ ਹੈ ਚਲੋ ਮਿਹਨਤ ਕਰਨ ਚੰਗੇ ਇਗਜ਼ਾਮ ਹੋਣ ਚੰਗੀਆਂ ਨੌਕਰੀਆਂ ਮਿਲਣ, ਇਹ ਅਸੀਂ ਸਾਰੇ ਹੀ ਕਾਮਨਾ ਕਰਦੇ ਹਾਂ। ਕਿਉਂਕਿ ਜ਼ਿੰਦਗੀ ਬਣ ਜਾਏ, ਸੋਹਣੀ ਜੌਬ ਮਿਲ ਜਾਏ ਤੇ ਇਹਦੇ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ। ਬਾਕੀ ਸਭ ਤੋਂ ਜ਼ਰੂਰੀ ਤੇ ਹੈ ਸਤਿਗੁਰੂ ਜੀ ਦੀ ਦਿੱਤੀ ਹੋਈ ਮੱਤ, ਸਤਿਗੁਰੂ ਜੀ ਦਾ ਦਿੱਤਾ ਹੋਇਆ ਗਿਆਨ। ਗਿਆਨ ਦੇ ਨਾਲ, ਸਮਝ ਦੇ ਨਾਲ ਜ਼ਿੰਦਗੀ ਸੋਹਣੀ ਬਣਦੀ ਹੈ, ਵਧੀਆ ਬਣਦੀ ਹੈ, ਪਿਆਰੀ ਬਣਦੀ ਹੈ। ਮਾਫ ਕਰਨਾ ਜੇ ਕਹੀਏ, ਨੌਕਰੀ ਨਾਲ ਜ਼ਿੰਦਗੀ ਬਣਦੀ ਹੈ ਤੇ ਨੌਕਰੀਆਂ ਵਾਲਿਆਂ ਨੂੰ ਪੁੱਛ ਲਓ ਵੀ ਤੁਸੀਂ ਸਾਰੇ ਖੁਸ਼ ਹੋ? ਜਿਨ੍ਹਾਂ ਨੂੰ ਨੌਕਰੀਆਂ ਮਿਲ ਗਈਆਂ ਨੇ, ਜਿਨ੍ਹਾਂ ਨੂੰ ਜੌਬਾਂ ਮਿਲ ਗਈਆਂ ਨੇ, ਉਹ ਸਾਰੇ ਖੁਸ਼ ਨੇ। ਖੁਸ਼ ਇੱਥੇ ਉਹ ਨੇ ਜਿਨ੍ਹਾਂ ਕੋਲ ਸਮਝ, ਜਿਨ੍ਹਾਂ ਕੋਲ ਅਕਲ ਹੈ। ਅਕਲਾਂ ਵਾਲੇ ਜਿਹੜੇ ਨੇ ਛੱਪਰੀਆਂ ਵਿੱਚ ਵੀ ਖੁਸ਼ ਨੇ, ਬੇਅਕਲ ਮਹਿਲਾਂ ਦੇ ਵਿੱਚ ਵੀ ਦੁਖੀ ਨੇ। ਅਕਲਾਂ ਵਾਲੇ ਪੈਦਲ ਚੱਲ ਰਹੇ ਨੇ ਫਿਰ ਵੀ ਖੁਸ਼ ਨੇ, ਬੇਅਕਲ ਜਿਹੜੇ ਨੇ ਉਹ ਕਰੋੜਾਂ ਦੀਆਂ ਗੱਡੀਆਂ ਦੇ ਵਿੱਚ ਵੀ ਦੁਖੀ ਨੇ। ਅਕਲਾਂ ਵਾਲੇ ਬਿਨਾਂ ਔਲਾਦਾਂ ਤੋਂ ਵੀ ਖੁਸ਼ ਨੇ, ਬੇਅਕਲਾਂ ਦੇ ਚਾਰ ਚਾਰ ਨਿਆਣੇ ਹੈ, ਪੰਜ ਪੰਜ ਨਿਆਣੇ ਹੈ, ਉਹ ਫਿਰ ਵੀ ਦੁਖੀ ਨੇ। ਇਸ ਕਰਕੇ ਅਕਲਾਂ ਵਾਲੇ ਜਿਹੜੇ ਹਨ ਉਹ ਥੋੜੇ ਤੋਂ ਥੋੜੇ ਵਿੱਚ ਵੀ ਖੁਸ਼ ਨੇ, ਬੇਅਕਲ ਜਿਹੜੇ ਨੇ ਅੰਨਾ ਪੈਸਾ ਉਹਨਾਂ ਕੋਲ ਹੈ, ਫਿਰ ਵੀ ਦੁਖੀ ਨੇ। ਖੁਸ਼ ਰਹਿਣ ਵਾਸਤੇ ਸਮਝ ਜ਼ਰੂਰੀ ਹੈ, ਗਿਆਨ ਜ਼ਰੂਰੀ ਹੈ, ਅਕਲ ਜ਼ਰੂਰੀ ਹੈ, ਪੈਸਾ ਨਹੀਂ। ਦੋਵੇਂ ਫੇਲ ਹੋ ਚੁੱਕੇ ਹੈ। ਗਰੀਬੀ ਤੇ ਅਮੀਰੀ ਦੋਵੇਂ ਇਸ ਗੱਲ ਵਿੱਚ ਫੇਲ ਹੈ ਵੀ ਖੁਸ਼ੀ ਲਈ ਦੋਵੇਂ ਕੰਮ ਨਹੀਂ ਆਉਂਦੇ। ਬੰਦਾ ਪੈਸਾ ਖਤਮ ਕਰ ਦੇਵੇ, ਗਰੀਬ ਹੋ ਜਾਵੇ, ਫਿਰ ਗੱਲ ਬਣਦੀ? ਉਹ ਨਹੀਂ ਬਣਦੀ। ਗਰੀਬੀ ਤੇ ਅਮੀਰੀ ਦੋਵੇਂ ਇਹਦੇ ਵਿੱਚੋਂ ਫੇਲ ਨੇ। ਖੁਸ਼ ਰਹਿਣ ਵਾਸਤੇ ਸਮਝ ਚਾਹੀਦੀ ਹੈ, ਖੁਸ਼ ਰਹਿਣ ਵਾਸਤੇ ਅਕਲ ਚਾਹੀਦੀ ਹੈ। ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ, ਆਪਾਂ ਸਾਰੇ ਸੋਚੀਏ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸੱਚਾ ਗਿਆਨ ਮੇਰੀ ਜ਼ਿੰਦਗੀ ਚ ਆ ਗਿਆ, ਤਾਂ ਕਰਕੇ ਆਨੰਦ ਭਇਆ ਹੈ, ਮੈਂ ਖੁਸ਼ ਹਾਂ, ਮੇਰੀ ਜ਼ਿੰਦਗੀ ਵਿੱਚ ਸੱਚਾ ਗਿਆਨ ਹੈ, ਅਕਲ ਹੋਣ ਕਰਕੇ ਮੈਂ ਖੁਸ਼ ਹਾਂ, ਮੇਰਾ ਦਿਮਾਗ ਇੰਨਾ ਕੁ ਕੰਮ ਕਰਦਾ ਹੈ ਕਿ ਮੈਂ ਦੁੱਖ ਵਿੱਚ ਵੀ, ਮੁਸੀਬਤ ਵਿੱਚ ਵੀ, ਗਰੀਬੀ ਦੇ ਵਿੱਚ ਵੀ ਖੁਸ਼ ਰਹਿ ਲੈਂਦਾ। ਯਾਦ ਰੱਖਣਾ, ਮੈਂ ਅੱਗੇ ਵੀ ਕਈ ਦਫਾ ਇਹ ਗੱਲ ਕੀਤੀ ਹੈ ਕਿ ਸਾਡਾ ਤੁਹਾਡਾ ਅਸਲ ਪਤਾ ਲੱਗਣਾ ਜਦੋਂ ਸਾਡੇ ਤੇ ਕੋਈ ਤਕਲੀਫ ਬਣੇਗੀ, ਸਾਡੇ ਤੇ ਕੋਈ ਮੁਸੀਬਤ ਆਏਗੀ, ਸਾਡੇ ਤੇ ਕੋਈ ਵਿਪਤਾ ਆਏਗੀ, ਸਾਡੇ ਉੱਤੇ ਕੋਈ ਦੁੱਖ ਦੀ ਘੜੀ ਆਏਗੀ, ਉਸ ਵੇਲੇ ਸਾਡੀ ਅਸਲ ਪਰਸਨੈਲਿਟੀ ਸਾਹਮਣੇ ਆਵੇਗੀ। ਅਸੀਂ ਕਿਸ ਤਰ੍ਹਾਂ ਦੀ ਸ਼ਖਸੀਅਤ ਹਾਂ, ਅਸੀਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਹਾਂ, ਇਹਦਾ ਪਤਾ ਉਦਣ ਲੱਗੇਗਾ ਜਿੱਦਣ ਸਾਡੀ ਜ਼ਿੰਦਗੀ ਚ ਬਹੁਤ ਵੱਡਾ ਕੋਈ ਦੁੱਖ ਆਇਆ, ਤਕਲੀਫ ਆਈ। ਵੱਡਾ ਸਾਰਾ ਦੁੱਖ ਜ਼ਿੰਦਗੀ ਵਿੱਚ ਜਦੋਂ ਆਏਗਾ ਨਾ, ਉਦਣ ਪਤਾ ਲੱਗਣਾ ਵੀ ਅਸੀਂ ਪਰਸਨੈਲਿਟੀ ਕਿੱਦਾਂ ਦੀ ਆ, ਰਿਐਕਟ ਕਿੱਦਾਂ ਕਰਦੇ ਆ, ਤਕਲੀਫ ਆਈ ਦੇ ਉੱਤੇ ਰਿਐਕਟ ਕਿੱਦਾਂ ਕਰਦੇ ਆ, ਅਸਲ ਪਰਸਨੈਲਿਟੀ। ਮਾਫ ਕਰਨਾ, ਗੁਰੂ ਗੋਬਿੰਦ ਸਿੰਘ ਜੀ ਮਹਿਲ ਵਿੱਚ ਰਹਿੰਦੇ ਹੈ, ਸੰਗਤਾਂ ਆਉਂਦੀਆਂ ਨੇ, ਮਿਲਦੀਆਂ ਨੇ, ਹੱਸਦੇ ਖੇਡਦੇ ਹੈ, ਅਸਲ ਪਰਸਨੈਲਿਟੀ ਇੱਥੋਂ ਪਤਾ ਲੱਗਦੀ ਹੈ, ਜਿੱਦਣ ਕੰਡਿਆਂ ਤੇ ਪੈ ਕੇ ਹੱਸਦੇ ਹੈ ਉਦਣ ਅਸਲ ਪਰਸਨੈਲਿਟੀ ਦਾ ਪਤਾ ਲੱਗਦਾ। ਦੁੱਖ ਦੇ ਵਿੱਚ ਪਤਾ ਲੱਗਣਾ ਤੁਸੀਂ ਕਿੱਦਾਂ ਦੇ ਹੈ, ਛੇੜੇ ਕੋਈ ਫਿਰ ਪਤਾ ਲੱਗਣਾ ਵੀ ਗੁੱਸੇ ਵਾਲਾ ਕਿ ਸ਼ਾਂਤ ਹੈ। ਆਪਾਂ ਹੁਣ ਕਿੰਨੇ ਸ਼ਾਂਤ ਬੈਠੇ ਹਾਂ, ਵੇਖੋ ਕਿੰਨੇ ਸ਼ਾਂਤ। ਤੇ ਜੇ ਕਿਸੇ ਦਾ ਗੋਡਾ ਹੀ ਉੱਤੇ ਟਿਕ ਜੇ, ਭੈੜੇ ਤਰੀਕੇ ਨਾਲ ਗੋਡਾ ਹੀ ਏਦਾਂ ਲੱਤ ਤੇ ਰੱਖ ਲਵੇ, ਇੱਕਦਮ ਅਸੀਂ ਭੜਕ ਜਾਵਾਂਗੇ, ਮੱਥੇ ਤੇ ਤਿਊੜੀਆਂ ਪੈ ਜਾਣਗੀਆਂ, ਇੱਕਦਮ ਖਿੱਜ ਜਾਵਾਂਗੇ, ਤੜਫ ਜਾਵਾਂਗੇ, ਇੱਕਦਮ ਪਤਾ ਲੱਗ ਜੂ ਵੀ ਅਸੀਂ ਕਿੱਦਾਂ ਦੇ ਹਾਂ। ਤਾਂ ਕਰਕੇ ਅਕਲਾਂ ਨਾਲ ਸ਼ਾਂਤੀ ਆਉਂਦੀ,
ਸਮਝ ਹੈ ਨਾ ਜਿਹੜੀ ਤੁਹਾਡੀ, ਗਿਆਨ ਹੈ ਜਿਹੜਾ ਤੁਹਾਡਾ, ਇਹ ਤੁਹਾਨੂੰ ਸ਼ਾਂਤ ਕਰਦਾ, ਖੁਸ਼ ਕਰਦਾ। ਤੁਸੀਂ ਖੁਸ਼ ਰਹਿਣ ਦੀ ਕਲਾ ਸਿੱਖ ਲੈਂਦੇ। ਬਾਹਰ ਕੀ ਹੋ ਰਿਹਾ ਤੁਸੀਂ ਇਹ ਨਹੀਂ ਵੇਖਦੇ, ਬਾਹਰ ਕੀ ਹੋ ਰਿਹਾ, ਤੁਹਾਡੇ ਅੰਦਰ ਕੀ ਹੋ ਰਿਹਾ ਤੁਸੀਂ ਇਹ ਵੇਖਦੇ। ਯਾਦ ਰੱਖਣਾ ਵੀਰੋ, ਧਿਆਨ ਨਾਲ ਨੋਟ ਕਰਿਓ ਨੁਕਤਾ। ਅਸੀਂ ਕਹਿੰਦੇ ਹਾਂ ਫਲਾਣਾ ਬੰਦਾ ਮੈਨੂੰ ਗਾਲ ਕੱਢਦਾ, ਫਲਾਣਾ ਬੰਦਾ ਮੈਨੂੰ ਗਾਲ ਕੱਢਦਾ, ਮੈਨੂੰ ਗਾਲ ਦਿੰਦਾ, ਕਹਿੰਦੇ ਨਾ ਮੈਨੂੰ ਗਾਲ ਦਿੰਦਾ। ਤੇ ਜੇ ਤੂੰ ਗਾਲ ਲਵੇ ਨਾ, ਉਹ ਤੈਨੂੰ ਦਿੰਦਾ, ਤੂੰ ਲੈ ਹੀ ਨਾ। ਮਸਲਾ ਇਹ ਨੀ ਉਹ ਗਾਲ ਦਿੰਦਾ, ਮਸਲਾ ਇਹ ਹੈ ਵੀ ਤੂੰ ਗਾਲ ਲੈਂਦਾ, ਸਾਡੇ ਮਨ ਦੇ ਉੱਤੇ ਉਹਦਾ ਅਸਰ ਹੁੰਦਾ। ਜਦੋਂ ਕੋਈ ਬੰਦਾ ਬਾਹਰ ਉੱਬਲ ਰਿਹਾ, ਗੁੱਸਾ ਕਰ ਰਿਹਾ, ਮਸਲਾ ਉਹ ਨਹੀਂ, ਮਸਲਾ ਹੈ ਉਹਦੀ ਗੱਲ ਸੁਣ ਕੇ ਅਸੀਂ ਕਿੱਦਾਂ ਉੱਬਲਦੇ ਹਾਂ, ਰਿਐਕਟ ਕਿੱਦਾਂ ਕਰਦੇ ਹਾਂ, ਇਹ ਅਸਲ ਗੱਲ ਹੈ। ਬੰਦਾ ਅੱਗੋਂ ਗੁੱਸੇ ਵਿੱਚ ਬੋਲ ਰਿਹਾ, ਗਾਲਾਂ ਕੱਢ ਰਿਹਾ, ਉਹ ਤੇ ਉੱਬਲ ਰਿਹਾ, ਅਸੀਂ ਸਾਡੇ ਉੱਤੇ ਉਸ ਵੇਲੇ ਕਿੱਦਾਂ ਦਾ ਅਸਰ ਹੁੰਦਾ। ਯਾਦ ਰੱਖਣਾ, ਕੁੱਤਾ ਨਹੀਂ ਡਰਾਉਂਦਾ, ਸਾਨੂੰ ਸਾਡੀ ਸੋਚ ਡਰਾਉਂਦੀ ਹੁੰਦੀ ਹੈ। ਕੁੱਤਾ ਆ ਰਿਹਾ ਵੱਡਾ ਸਾਰਾ, ਸਾਡੇ ਇੱਥੇ ਕਿੰਨੇ ਕੁੱਤੇ ਪਾਲੇ ਆ, ਰੱਖੇ ਆ, ਕੁੱਤਾ ਵੱਡਾ ਛੱਡ ਦਿੰਦੇ ਆ, ਐਨ ਸੜਕ ਤੇ ਤੁਰਿਆ ਆਊ, ਕੁੱਤਾ ਤੇ ਡਰਾ ਹੀ ਨਹੀਂ ਰਿਹਾ, ਉਹ ਤੇ ਚੁੱਪ ਕਰਕੇ ਆ ਰਿਹਾ, ਤੂੰ ਪਰੇ ਪਰੇ ਜਾਂਦਾ, ਤੈਨੂੰ ਕੌਣ ਡਰਾਉਂਦਾ। ਕੁੱਤਾ ਨਹੀਂ ਡਰਾਉਂਦਾ ਤੈਨੂੰ, ਤੇਰੀ ਬੋਲੋ ਸੋਚ ਡਰਾਉਂਦੀ, ਤੁਹਾਨੂੰ ਤੁਹਾਡੀ ਸੋਚ ਡਰਾਉਂਦੀ ਹੈ, ਕੁੱਤਾ ਨਹੀਂ ਡਰਾਉਂਦਾ। ਕੋਈ ਗਾਲਾਂ ਨਹੀਂ ਕੱਢ ਰਿਹਾ, ਗਾਲਾਂ ਤੂੰ ਲੈਂਦਾ ਹੈ, ਤੂੰ ਆਪਣੇ ਤੇ ਲੈਂਦਾ ਹਰ ਗੱਲ ਜਿਹੜੀ ਹੈ। ਜਦੋਂ ਅਸੀਂ ਆਪਣੇ ਤੇ ਲੈਂਦੇ ਹਾਂ, ਉਹਦੇ ਤੇ ਕੰਟਰੋਲ ਕਰਨਾ ਪੈਣਾ। ਅਗਲਾ ਤੇਰੀ ਝੋਲੀ ਵਿੱਚ ਕੁਝ ਪਾਉਣ ਲੱਗਿਆ, ਤੂੰ ਪਵਾ ਹੀ ਨਾ, ਮੈਂ ਨਹੀਂ ਲੈਣਾ। ਹੁਣ ਇੱਥੇ ਲੰਗਰ ਚ ਬੈਠੋਗੇ ਜਾ ਕੇ, ਲਾਂਗਰੀ ਨੇ ਆਉਣਾ, ਹਾਂਜੀ ਕੜੀ ਲਓ, ਲੈ ਲਓ ਜੀ, ਤੁਸੀਂ ਕਹੋ ਮੈਂ ਨਹੀਂ ਲੈਣੀ। ਉਹ ਕਹਿੰਦਾ ਮੈਂ ਤੈਨੂੰ ਚੌਲ ਦੇਣੇ ਨੇ, ਤੂੰ ਕਹ ਮੈਂ ਲੈਣੇ ਹੀ ਨਹੀਂ। ਉਹ ਕਵੇ ਮੈਂ ਤੈਨੂੰ ਪ੍ਰਸ਼ਾਦਾ ਦੇਣਾ, ਤੂੰ ਕਹ ਮੈਂ ਲੈਣਾ ਹੀ ਨਹੀਂ। ਉਹ ਕਵੇ ਮੈਂ ਤੈਨੂੰ ਗਾਲ ਦੇਣੀ ਹੈ, ਤੂੰ ਕਹ ਮੈਂ ਲੈਣੀ ਹੋਈ ਨਹੀਂ। ਤੂੰ ਆਪਣੀਆਂ ਗਾਲਾਂ ਆਪਣੇ ਕੋਲ ਰੱਖ, ਮੇਰੇ ਤੇ ਕੋਈ ਅਸਰ ਨਹੀਂ। ਮੈਨੂੰ ਤੂੰ ਕਹਿਣ ਲੱਗਿਆ ਮੇਰਾ, ਮੇਰੀ ਭੈਣ ਹੈ, ਉਹ ਤੇ ਆਪਣੇ ਘਰੇ ਵਿਆਹੀ ਹੋਈ ਹੈ, ਚਾਰ ਬੱਚਿਆਂ ਦੀ ਮਾਂ ਹੈ, ਉਹ ਕਿਤੇ ਬੈਠੀ, ਤੂੰ ਕਿੱਥੇ ਖੜਾ। ਤੇਰੇ ਤਾਂ ਕਹਿਣ ਨਾਲ ਕੀ ਹੋ ਜਾਣਾ, ਜੋ ਤੂੰ ਕਹਿ ਰਿਹਾ ਕਿ ਏਦਾਂ ਹੋ ਜਾਣਾ। ਬਸ ਆਪਣੇ ਆਪ ਤੇ ਕਾਬੂ ਰੱਖੋ, ਇਹਨੂੰ ਕਹਿੰਦੇ ਹੈ ਆਤਮ ਜਿਣੈ ਸਗਲ ਵਸ ਤੰਕ ਹੈ ਜਾਂਕਾ ਸਤਿਗੁਰ ਪੂਰਾ। ਸੱਚਾ ਗਿਆਨ ਜਿਸ ਬੰਦੇ ਕੋਲ ਹੁੰਦਾ, ਸਤਿਗੁਰੂ ਦਾ ਅਰਥ ਹੈ ਸੱਚਾ ਗਿਆਨ, ਪੂਰੇ ਦਾ ਅਰਥ ਹੈ ਵਧੀਆ, ਕੰਪਲੀਟ, ਚੰਗਾ। ਜਿਸ ਬੰਦੇ ਕੋਲ ਚੰਗਾ ਗਿਆਨ ਹੈ, ਉਹਦਾ ਆਤਮ ਜਿਣੈ ਆਪਣੇ ਆਪ ਨੂੰ ਜਿੱਤਦਾ, ਮਤਲਬ ਉਹਦਾ ਆਪਣੇ ਆਪ ਤੇ ਕੰਟਰੋਲ ਹੈ, ਕਾਬੂ ਹੈ। ਅਕਲ ਵਾਲੇ ਬੰਦੇ ਦਾ ਆਪਣੇ ਆਪ ਤੇ ਕਾਬੂ ਹੈ, ਗਿਆਨਵਾਨ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਹੈ, ਮੂਰਖ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਨਹੀਂ ਹੁੰਦਾ। ਜਜ਼ਬਾਤੀ ਬੰਦਾ ਭੜਕ ਜਾਂਦਾ, ਜਜ਼ਬਾਤੀ ਬੰਦਾ ਰਿਐਕਟ ਕਰਦਾ, ਜਜ਼ਬਾਤੀ ਬੰਦਾ ਇੱਕਦਮ ਗੁੱਸੇ ਚ ਆ ਜਾਂਦਾ, ਪਰ ਦਿਮਾਗੀ ਬੰਦੇ ਰਿਐਕਟ ਨਹੀਂ ਕਰਦੇ, ਇੱਕਦਮ ਰਿਐਕਟ ਨਹੀਂ ਕਰਦੇ। ਜੇ ਉਹ ਰਿਐਕਟ ਕਰਨਗੇ ਵੀ ਤੇ ਬੜੇ ਤਰੀਕੇ ਨਾਲ ਕਰਨਗੇ, ਪਰ ਆਪਣੇ ਇਮੋਸ਼ਨ ਨੂੰ ਕਦੇ ਵੀ ਹਾਵੀ ਨਹੀਂ ਹੋਣ ਦਿੰਦੇ। ਮਸਲਾ ਉਦੋਂ ਬਣ ਜਾਂਦਾ ਹੈ ਜਦੋਂ ਸਾਡਾ ਸਾਡੇ ਤੇ ਕੰਟਰੋਲ ਨਹੀਂ ਰਹਿੰਦਾ, ਸਾਡਾ ਆਪਣੇ ਆਪ ਤੇ ਕਾਬੂ ਨਹੀਂ ਰਹਿੰਦਾ। ਵੀਰੋ, ਭਰਾਵੋ, ਭੈਣੋ, ਤੁਸੀਂ ਜ਼ੋਰ ਲਾ ਲਓ, ਜ਼ੋਰ, ਤੁਸੀਂ ਬਾਹਰ ਕਿਸੇ ਨੂੰ ਕੰਟਰੋਲ ਕਰ ਹੀ ਨਹੀਂ ਸਕਦੇ, ਕਿਸੇ ਨੂੰ ਕਾਬੂ ਕਰ ਹੀ ਨਹੀਂ ਸਕਦੇ, ਕਿਸੇ ਨੂੰ ਕਾਬੂ ਨਹੀਂ ਕਰ ਸਕਦੇ। ਇੱਕੋ ਬੰਦੇ ਨੂੰ ਕਾਬੂ ਕਰ ਸਕਦੇ ਆ, ਕੰਟਰੋਲ ਕਰ ਸਕਦੇ ਆ, ਇੱਕੋ ਨੂੰ, ਤੇ ਉਹ ਕੌਣ ਹੈ ਭਲਾ? ਉਹ ਹੈ ਤੂੰ ਆਪ। ਆਪਣੇ ਆਪ ਤੇ ਕਾਬੂ ਪਾ ਸਕਦਾ, ਹੋਰ ਨਹੀਂ ਕਿਸੇ ਤੇ। ਕਿਸੇ ਨੂੰ ਤੁਸੀਂ ਵਸ ਨਹੀਂ ਕਰ ਸਕਦੇ। ਬੱਚਿਆਂ ਨੂੰ ਮਾਤਾਵਾਂ 9 ਮਹੀਨੇ ਢਿੱਡ 'ਚ ਰੱਖੋ, ਆਪਣੇ ਖੂਨ ਨਾਲ ਬੱਚੇ ਨੂੰ ਸਿੰਜੋ, ਉਹਨੂੰ ਬਣਾਓ, ਆਪਣਾ ਆਪਣੀ ਤਾਕਤ ਬੱਚੇ ਵਿੱਚ ਪਾਓ, ਫਿਰ ਮਰਨ ਤੱਕ ਦਰਦ ਝੱਲ ਕੇ ਬੱਚੇ ਨੂੰ ਪੈਦਾ ਕਰੋ, ਫਿਰ ਆਪਣਾ ਖੂਨ ਦੁੱਧ ਹੈ ਜਿਹੜਾ, ਇਹ ਵੀ ਖੂਨ ਹੀ ਹੁੰਦਾ। ਦੋ ਤਰ੍ਹਾਂ ਦੇ ਸੈੱਲ ਹੁੰਦੇ ਹੈ, ਇੱਕ ਸੈੱਲ ਹੁੰਦੇ ਹੈ ਰੈੱਡ, ਇੱਕ ਹੁੰਦੇ ਹੈ ਵਾਈਟ। ਵਾਈਟ ਖੂਨ ਦੇ ਦੋ ਤਰ੍ਹਾਂ ਦੇ ਸੈੱਲ ਹੈ, ਬਲੱਡ। ਬਲੱਡ ਦੋ ਸੈੱਲਾਂ ਚ ਹੁੰਦਾ, ਇੱਕ ਰੈੱਡ ਵਿੱਚ ਇੱਕ ਵਾਈਟ ਵਿੱਚ। ਵਾਈਟ ਸੈੱਲ ਅਲੱਗ ਹੋ ਜਾਂਦੇ ਹੈ, ਰੈੱਡ ਅਲੱਗ ਹੋ ਜਾਂਦੇ ਹੈ। ਦੁੱਧ ਵੀ ਅਸਲ ਵਿੱਚ ਬਲੱਡ ਹੀ ਹੁੰਦਾ, ਦੁੱਧ ਵੀ ਖੂਨ ਹੀ ਹੁੰਦਾ। ਬਹੁਤ ਵੱਡੀ ਤਾਕਤ ਹੁੰਦੀ ਹੈ ਇਹਦੇ ਵਿੱਚ, ਫੈਟ ਹੁੰਦੀ ਹੈ, ਪ੍ਰੋਟੀਨ ਹੁੰਦਾ। ਤੇ ਆਪਣਾ ਦੁੱਧ ਪਿਆਉਣ ਦਾ ਮਤਲਬ ਖੂਨ ਪਿਆਉਣਾ ਹੀ ਹੁੰਦਾ ਹੈ। ਆਪਣੇ ਢਿੱਡ 'ਚ ਰੱਖੋ ਬੱਚੇ ਨੂੰ, ਆਪਣਾ ਖੂਨ ਪਿਆਓ, ਉਹਨੂੰ ਗੋਦੀ ਖਿਡਾਓ, ਜਿੰਨਾ ਮਰਜ਼ੀ ਕਰ ਲਓ, ਤਰ੍ਹਾਂ ਤਰ੍ਹਾਂ ਦੇ ਖਿਡੌਣੇ ਲਿਆ ਦਿਓ, ਜੋ ਜੋ ਚਾਹੀਦਾ ਲਿਆ ਦਿਓ, ਪਰ ਫਿਰ ਵੀ ਬੱਚੇ ਤੇ ਤੁਸੀਂ 100% ਕੰਟਰੋਲ ਨਹੀਂ ਕਰ ਸਕਦੇ, ਤੁਹਾਡੇ ਹੱਥਾਂ ਚੋਂ ਨਿਕਲ ਜਾਂਦੇ ਆ। ਕਿੰਨੇ ਬੰਦੇ ਅੱਜ ਸਾਡੇ 'ਚ ਕਹਿ ਸਕਦੇ ਨੇ ਬੱਚਾ ਮੇਰੇ ਕੰਟਰੋਲ 'ਚ ਹੈ? ਨਹੀਂ। ਤੇ ਮੈਂ ਇਹ ਵੀ ਨਾਲ ਕਹਿ ਦਿਆਂ, ਬੱਚੇ ਨੂੰ ਕੰਟਰੋਲ ਕਰਨਾ ਵੀ ਨਹੀਂ ਚਾਹੀਦਾ। ਬੱਚਾ ਤੇਰੀ ਪ੍ਰੋਪਰਟੀ ਨਹੀਂ ਹੈ, ਉਹ ਇੱਕ ਆਜ਼ਾਦ ਹਸਤੀ ਹੈ। ਉਹ ਪੈਦਾ ਜ਼ਰੂਰ ਤੇਰੇ ਜ਼ਰੀਏ ਹੋਇਆ, ਪਰ ਉਹ ਆਪਣਾ ਮਾਲਕ ਆਪ ਹੈ। ਤੂੰ ਆਪਣਾ ਮਾਲਕ ਆਪ ਹੈ, ਤੇਰਾ ਪਿਓ ਤੇਰਾ ਮਾਲਕ ਨਹੀਂ, ਤੂੰ ਆਪਣਾ ਮਾਲਕ ਆਪ ਹੈ। ਤੇਰੇ ਜ਼ਰੀਏ ਬੱਚਾ ਆਇਆ ਹੈ, ਤੇ ਤੁਸੀਂ ਆਪਣੇ ਮਾਲਕ ਆਪ ਬਣਨਾ ਹੁੰਦਾ ਹੈ। ਤੇ ਬੱਚਿਆਂ ਤੇ ਕੰਟਰੋਲ ਕਰੀਦਾ ਵੀ ਨਹੀਂ। ਸਮਝਾਉਣਾ ਵੱਖਰਾ ਚੈਪਟਰ ਹੈ, ਪੜ੍ਹਾਉਣਾ ਵੱਖਰਾ ਚੈਪਟਰ ਹੈ, ਪਰ ਦਿਮਾਗ 'ਚ ਕਦੇ ਨਾ ਸੋਚੋ ਨਿਆਣਾ ਮੇਰੇ ਕੰਟਰੋਲ ਵਿੱਚ ਰਹੇਗਾ ਸਾਰੀ ਜ਼ਿੰਦਗੀ। ਹੋ ਸਕਦਾ ਹੈ ਬੱਚਾ ਤੇਰੇ ਤੋਂ 10 ਗੁਣਾ ਅੱਗੇ ਜਾਣ ਵਾਲਾ ਹੋਵੇ, ਤੇਰਾ ਬੱਚਾ ਤੇਰੇ ਤੋਂ ਕਈ ਗੁਣਾ ਅੱਗੇ ਜਾਣ ਵਾਲਾ ਹੋਵੇ। ਇੱਧਰ ਸੁਣੋ, ਨਿਆਣੇ ਅੱਜ ਦੇ 2021 ਦੇ ਮਾਡਲ ਹੈ, ਅੱਜ ਜੰਮੇ ਆ, ਇੱਧਰ ਸੁਣਨਾ ਧਿਆਨ ਨਾਲ। ਤੇ ਤੂੰ ਹੈਗਾ ਆ ਅੱਜ ਤੋਂ 50 ਸਾਲ ਪਿੱਛੇ ਵਾਲਾ। ਤੂੰ ਕਵੇਂ ਮੇਰੇ ਤੋਂ ਅੱਗੇ ਨਹੀਂ ਜਾਣਾ ਚਾਹੀਦਾ, ਮਤਲਬ ਜੋ ਮੈਂ ਕਹਿੰਦਾ ਬੱਚਾ ਉਹਨੂੰ ਮੰਨੇ, ਜੋ ਮੈਂ ਕਹਿੰਦਾ ਬੱਚਾ ਉਹਨੂੰ ਸਮਝੇ, ਫਿਰ ਤੂੰ 50 ਸਾਲ ਪਿੱਛੇ ਵਾਲਾ। ਤੂੰ ਆਪਣੇ ਨਿਆਣੇ ਨੂੰ 50 ਸਾਲ ਪਿੱਛੇ ਲੈ ਕੇ ਜਾਏਗਾ? 50 ਸਾਲ ਪਿੱਛੇ ਨਾ ਲੈ ਕੇ ਜਾਓ, ਬੱਚੇ ਨੇ ਅੱਗੇ ਜਾਣਾ। ਕੰਟਰੋਲ ਨਾ ਕਰੋ, ਹੁਣ ਮੇਰੀ ਗੱਲ ਨੂੰ ਸਮਝਿਓ। ਨਿਆਣਾ ਵੀ ਤੇਰੇ ਵਸ ਵਿੱਚ ਨਹੀਂ, ਪਰ ਤੇਰਾ ਜਿਹੜਾ ਵਸ ਹੈ ਆਪਣੇ ਆਪ ਤੇ ਹੈ। ਆਤਮ ਜਿਹੜਾ ਹੈ, ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਤੂੰ ਕੱਲੇ ਕੱਲੇ ਨੂੰ ਜਿੱਤਦਾ ਨਾ, ਫਿਰ ਆਪਣੇ ਆਪ ਨੂੰ ਜਿੱਤ ਲੈ। ਇੱਥੇ ਤੂੰ ਪਰਮੇਸ਼ਰ ਦੁਆਰ ਵਿੱਚ ਰਹਿ। ਤੂੰ ਕਵੇਂ ਮੈਨੂੰ 10 ਬੰਦੇ ਗਾਲਾਂ ਕੱਢਦੇ ਨੇ, ਉਹਨਾਂ 10 ਬੰਦਿਆਂ ਨੂੰ ਨਾ ਜਿੱਤ, ਆਪਣੇ ਆਪ ਨੂੰ ਜਿੱਤ। ਆਪਣੇ ਆਪ ਦਾ ਕੰਟਰੋਲ ਕਰ ਲੈ। ਕਿਹੜੇ ਕਿਹੜੇ ਬੰਦੇ ਨੂੰ ਖੁਸ਼ ਕਰੋਗੇ ਤੁਸੀਂ? ਕਿਹਨੂੰ ਕਿਹਨੂੰ ਮਨਾਉਂਦੇ? ਜਿਵੇਂ ਆਪਾਂ ਅੱਗੇ ਗੱਲ ਕਰਦੇ ਹੁੰਦੇ ਹਾਂ ਬਈ ਸਾਰੇ ਕੰਡੇ ਨਹੀਂ ਚੁਗੇ ਜਾਣੇ, ਜੁੱਤੀ ਪਾ ਲੈ। ਤੂੰ ਕੰਡੇ ਚੁਗਦਾ ਫਿਰਦਾ, ਤੂੰ ਕੰਡਿਆਂ ਦਾ ਫਿਕਰ ਨਾ ਕਰ, ਆਪਣੇ ਪੈਰਾਂ ਦਾ ਨਾਪ ਦੇ ਕੇ ਜੁੱਤੀ ਬਣਾ ਲੈ। ਸਾਰੇ ਕੰਡੇ ਨਹੀਂ ਚੁਗੇ ਜਾਣੇ, ਸਾਰੀ ਧਰਤੀ ਤੇ ਗਲੀਚੇ ਨਹੀਂ ਵਿਛ ਜਾਣੇ, ਤੈਨੂੰ ਜੁੱਤੀ ਪਾ ਲੈਣੀ ਚਾਹੀਦੀ ਹੈ। ਤੇ ਯਾਦ ਰੱਖਣਾ, ਸਮਾਜ ਬਦਲ ਰਿਹਾ ਹੈ, ਬਾਹਰਲੇ ਪਰਿਵਰਤਨ ਨੂੰ ਵੇਖ ਕੇ ਖਿਜੀ ਨਾ ਜਾਇਆ ਕਰ। ਸਾਰਿਆਂ ਚੀਜ਼ਾਂ ਤੇ ਕੰਟਰੋਲ ਨਹੀਂ ਹੋਣਾ, ਕੁੜੀਆਂ ਤੇ ਕੰਟਰੋਲ ਨਹੀਂ ਹੋਣਾ, ਮੁੰਡਿਆਂ ਤੇ ਕੰਟਰੋਲ ਨਹੀਂ ਹੋਣਾ, ਆਉਣ ਵਾਲੇ ਸਮਾਜ ਤੇ ਸਾਡਾ ਕੰਟਰੋਲ ਨਹੀਂ ਹੋਣਾ। ਫਿਰ ਆਪਣੇ ਆਪ ਨੂੰ ਹੀ ਠੀਕ ਕਰ ਲਈਏ, ਆਪਣੇ ਮਾਈਂਡ ਨੂੰ ਸੈੱਟ ਕਰ ਲਈਏ, ਭਾਣਾ ਭਾਣਾ ਮੰਨ ਲਈਏ ਭਾਣਾ। ਜਿੱਧਰ ਨੂੰ ਸਮਾਜ ਜਾ ਰਿਹਾ ਵੇਖਣਾ ਪੈਣਾ। ਤੇ ਜੇ ਤੁਸੀਂ ਮੈਨੂੰ ਪੁੱਛੋਗੇ ਵੀ ਸਮਾਜ ਵਿਗੜ ਗਿਆ, ਸਮਾਜ ਅੱਗੇ ਜਾ ਰਿਹਾ ਕਿ ਪਿੱਛੇ ਨੂੰ ਜਾ ਰਿਹਾ, ਮੈਨੂੰ ਤੇ ਲੱਗਦਾ ਅੱਗੇ ਜਾ ਰਿਹਾ। ਮੈਂ ਤੇਰੇ ਇੱਕ ਮੁੰਡੇ ਦੀ ਗੱਲ ਨਹੀਂ ਕਰਦਾ, ਮੈਂ ਸਨਾਰੀਓ ਵੇਖ ਰਿਹਾ, ਮੈਂ ਪੰਜਾਬ ਵੇਖਦਾ, ਮੈਂ ਇੰਡੀਆ ਵੇਖਦਾ। ਮੈਨੂੰ ਅੱਜ ਪਤਾ ਲੱਗਦਾ 300 ਬੱਚਾ ਦਿੱਲੀ ਏਅਰਪੋਰਟ ਤੋਂ ਰੋਜ਼ ਕੈਨੇਡਾ ਚੜ੍ਹਦਾ ਹੈ, 300 ਬੱਚਾ ਰੋਜ਼ ਕੈਨੇਡਾ ਜਾਂਦਾ ਹੈ। ਇੱਕ ਪਿੰਡ ਵਿੱਚ ਕਿੰਨੇ ਕੁ ਘਰ ਹੁੰਦੇ ਹੈ? ਆ ਸਾਡਾ ਸ਼ੇਖੂਪੁਰ ਪਿੰਡ ਹੈ, ਇੱਥੇ 100-150 ਘਰ ਹੈ। ਸ਼ੇਖੂਪੁਰ ਚ ਕਿੰਨੀ ਕੁ ਦੇਹਲੀ ਹੋਣੀ ਹੈ ਬਈ? 150 ਹੋਊ, 150 ਘਰ ਕੇ 200। ਬੋਲੋ ਜਰਾ, ਸ਼ੇਖੂਪੁਰ ਵਾਲਾ ਬੈਠਾ ਕਿੰਨੇ ਕੁ ਘਰ ਦਾ ਹੈ? 200 ਘਰ। ਸੁਣੋ ਇੱਧਰ, 300 ਬੱਚਾ ਰੋਜ਼ ਚੜ੍ਹਦਾ ਹੈ। ਵਧੀਆ ਪਿੰਡ ਜਿੱਥੇ 300 ਘਰ ਹੁੰਦਾ ਹੈ, ਵਧੀਆ ਪਿੰਡ ਹੈ। ਮਤਲਬ ਇੱਕ ਪਿੰਡ ਰੋਜ਼ ਜਹਾਜ਼ ਚੜ੍ਹਦਾ, ਸਮਝਦੇ ਹੋ? ਤੇ ਜਿੰਨੇ ਮੁੰਡੇ ਗਏ ਨੇ ਮੁੜ ਕੇ ਵਿਆਹ ਨਹੀਂ ਕਰਾ ਕੇ ਜਾਣਗੇ, ਠੀਕ ਹੈ? ਉਹ ਕੱਲਾ ਨਹੀਂ ਜਾ ਰਿਹਾ, ਮਤਲਬ ਇੱਕ ਨੂੰ ਵਿਆਹ ਕੇ ਵੀ ਲੈ ਕੇ ਜਾਊ। ਜੇ ਕੁੜੀ ਜਾ ਰਹੀ ਹੈ ਤੇ ਮਤਲਬ ਇੱਕ ਮੁੰਡੇ ਨੂੰ ਵਿਆਹ ਕੇ ਨਾਲ ਲੈ ਕੇ ਜਾਊ, ਮਤਲਬ ਦੋ ਪਿੰਡ ਗਏ ਇੱਕ ਦਿਨ ਚ, ਮਹੀਨੇ ਦੇ 60 ਬਣ ਜਾਂਦੇ ਹੈ। ਮਾਪੇ ਵੀ ਜਾਣਗੇ, ਆ ਫਤਿਹਪੁਰ ਪਿੰਡ ਹੈ, ਸ਼ੇਖੂਪੁਰ ਪਿੰਡ ਹੈ। ਪੁੱਛ ਲਓ, ਅੱਜ ਤੋਂ 15-20 ਸਾਲ ਪਹਿਲਾਂ ਕੋਈ ਬੱਚਾ ਹੈ ਸੀ ਕੈਨੇਡਾ? ਹੁਣ ਹਰ ਪਿੰਡ ਚ ਨੇ। ਇਹਨਾਂ ਦਾ ਮੁੰਡਾ ਕੈਨੇਡਾ ਗਿਆ, ਇਹਨਾਂ ਦੀ ਕੁੜੀ ਕੈਨੇਡਾ ਗਈ, ਇਹਨਾਂ ਦਾ ਮੁੰਡਾ ਆਸਟ੍ਰੇਲੀਆ ਗਿਆ, ਇਹਨਾਂ ਦਾ ਕੁੜੀ ਕੈਨੇਡਾ। ਮਤਲਬ ਕੈਨੇਡਾ ਤੋਂ ਥੱਲੇ ਗੱਲ ਹੀ ਕੋਈ ਨਹੀਂ ਕਰਦਾ। ਤੇ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਹੈ ਉਹ ਆਪਣੀਆਂ ਅੱਗੇ ਫਿਰ ਦੱਸੋ, ਉਹ ਆਪਣੇ ਮਾਂ ਪਿਓ ਨੂੰ ਲਿਜਾਣਗੇ ਕਿ ਨਹੀਂ? ਬੋਲੋ ਬੋਲੋ, ਲਿਜਾਣਗੇ ਕਿ ਨਹੀਂ? ਪਾਥੀਆਂ ਕਹਾਰਿਆਂ ਵਿੱਚ ਬੈਠੀਆਂ ਬੀਬੀਆਂ ਨੇ ਕੈਨੇਡਾ ਵੇਖਣਾ ਕਿ ਨਹੀਂ ਵੇਖਣਾ? ਰੋਡਵੇਜ ਦੀ ਫ੍ਰੀ ਤੇ ਬੱਸ ਦੇ ਜਿਹਦੇ ਤੇ ਸਫ਼ਰ ਕਰਦੀਆਂ, ਇਹਨਾਂ ਨੇ ਕੈਨੇਡਾ ਵੀ ਜਾਣਾ? ਫ੍ਰੀ ਵਾਲੀ ਬੱਸ ਤੇ ਇਹਨਾਂ ਨੇ ਜਹਾਜ਼ਾਂ 'ਚ ਚੜ੍ਹਨਾ ਹੈ, ਚੜ੍ਹ ਰਹੀਆਂ ਨੇ, ਚੜ੍ਹ ਰਹੇ ਨੇ ਲੋਕ ਕਿਤੇ ਦੀ ਕਿਤੇ ਜਾ। ਤੇ ਤੁਸੀਂ ਕਹਿੰਦੇ ਜ਼ਮਾਨਾ ਵਿਗੜ ਗਿਆ, ਜ਼ਮਾਨਾ ਬਦਲ ਗਿਆ। ਠੀਕ ਹੈ, ਮੈਂ ਇਹ ਮੰਨਦਾ 5% ਨਿਆਣੇ ਕੈਨੇਡਾ ਜਾ ਕੇ ਵਿਗੜੇ ਹੋਣਗੇ, ਪਰ 95% ਨਿਆਣੇ ਉੱਥੇ ਮਰ ਰਹੇ ਨੇ, ਮਿਹਨਤਾਂ ਕਰਦੇ ਨੇ, ਦਿਨ ਰਾਤ ਲੱਗੇ ਹੋਏ ਹੈ, ਆਪਣੇ ਮਾਂ ਪਿਓ ਨੂੰ ਲਿਜਾਣ ਦਾ ਫਿਕਰ ਕਰ ਰਹੇ ਹੈ। ਉੱਥੇ ਵਿਚਾਰਿਆਂ ਦੇ ਸਰੀਰ ਵੇਖੋ ਜਾ ਕੇ ਜਿੱਦਾਂ ਉਹ ਬੰਦੇ ਲੱਗੇ ਹੈ, ਜਿੱਦਾਂ ਉਹ ਬੱਚੇ ਦਿਮਾਗ ਦੇ ਨਾਲ ਦਿਨ ਰਾਤ ਕੰਮ ਲੱਗੇ ਹੈ। ਕੁੜੀਆਂ ਸਾਡੀਆਂ ਜਿਨ੍ਹਾਂ ਨੇ ਇੱਥੇ ਘਰ ਦਾ ਕੁਛ ਨਹੀਂ ਸੀ ਕੀਤਾ, ਉੱਥੇ 10-10 ਘੰਟੇ ਡਿਊਟੀ ਕਰਦੀਆਂ, ਜੌਬਾਂ ਕਰਦੀਆਂ। ਸਮਾਜ ਅੱਗੇ ਜਾ ਰਿਹਾ ਅੱਗੇ, ਕਮਲੇ ਉਹ ਆਪਾਂ ਹੀ ਪਿੱਛੇ ਤੁਰੇ ਫਿਰਦੇ ਹਾਂ, ਆਪਾਂ ਹੀ ਪਿੱਛੇ ਤੁਰੇ ਫਿਰਦੇ ਹਾਂ। ਅਸੀਂ ਸੁਣਿਆ ਸੀ ਦੁਆਬਾ ਅਮਰੀਕਾ ਜਾ ਰਿਹਾ, ਦੁਆਬੇ ਦੇ ਲੋਕ ਅਮਰੀਕਾ ਜਾ ਰਹੇ ਹੈ, ਕੈਨੇਡਾ। ਉੱਥੇ ਜਦੋਂ ਮੈਂ ਦੁਆਬੇ ਚ ਜਾਣਾ ਪ੍ਰੋਗਰਾਮ ਕਰਨ, ਗੱਲਾਂ ਚੱਲਣੀਆਂ, ਲਓ ਜੀ ਕੈਨੇਡਾ ਅਮਰੀਕਾ ਕੈਨੇਡਾ, ਉੱਥੇ ਇੱਦਾਂ ਕਹਿੰਦੇ ਹੁੰਦੇ। ਹੁਣ ਤੇ ਸਾਡਿਆਂ ਪਿੰਡਾਂ ਦੇ ਵਿੱਚ, ਪਿੰਡਾਂ ਦੇ ਪਿੰਡ, ਹਰ ਤੀਜੇ ਘਰ ਦਾ ਬੱਚਾ ਕੈਨੇਡਾ ਜਾ ਰਿਹਾ, ਆਈਲੈਟਸ ਬੱਚੇ ਕਰ ਰਹੇ, ਧੀਆਂ ਜਾ ਰਹੀਆਂ, ਧੀਆਂ। ਅੱਜ ਧੀਆਂ ਦਾ ਦਿਨ ਹੈ, ਡਾਟਰ ਡੇ, ਅੱਜ ਦਾ ਦਿਨ ਧੀਆਂ ਦਾ ਦਿਨ ਹੈ, ਅੱਜ ਡਾਟਰ ਡੇ ਹੈ। ਜਿਵੇਂ ਫਾਦਰ ਡੇ ਹੁੰਦਾ ਹੈ, ਮਦਰ ਡੇ ਹੁੰਦਾ ਹੈ, ਅੱਜ ਦਾ ਜਿਹੜਾ ਦਿਨ ਹੈ ਡਾਟਰ ਡੇ, ਧੀਆਂ ਦਾ ਦਿਨ, ਬੱਚੀਆਂ ਦਾ ਦਿਨ, ਬੇਟੀਆਂ ਦਾ ਦਿਨ। ਤੇ ਬੱਚੀਆਂ ਕਿੰਨੀਆਂ ਇਹਨਾਂ ਦੀਆਂ ਧੀਆਂ ਨੇ ਜਿਹੜੀਆਂ ਪੜ੍ਹ ਲਿਖ ਕੇ ਮਿਹਨਤ ਕਰਕੇ ਅੱਜ ਗਈਆਂ ਉੱਥੇ, ਮਿਹਨਤ ਕਰ ਰਹੀਆਂ ਵਿਦੇਸ਼ਾਂ ਵਿੱਚ ਜਾ ਕੇ, ਆਪਣੇ ਮਾਪਿਆਂ ਦਾ ਫਿਕਰ ਕਰਦੀਆਂ ਨੇ, ਆਪਣੇ ਮਾਂ ਪਿਓ ਨੂੰ ਲਿਜਾਣ ਵਾਸਤੇ ਕੋਸ਼ਿਸ਼ ਕਰ ਰਹੀਆਂ। ਤਾਂ ਕਰਕੇ ਦੁਨੀਆ ਵਿਗੜੀ ਨਹੀਂ, ਤੁਸੀਂ ਕਾਬੂ ਕਰਕੇ ਰੱਖਦੇ ਸੀ, ਕਾਬੂ ਕਰਕੇ ਰੱਖਦੇ ਸੀ ਸਾਰੇ। ਦੱਸਿਓ ਵੀਰੋ, ਬੋਲ ਕੇ ਦੱਸੋ, ਭੈਣੋ, ਕੁੜੀਆਂ ਨੂੰ ਮੁੰਡਿਆਂ ਨੂੰ ਪੜ੍ਹਨ ਭੇਜਿਆ ਤਾਂ ਹੀ ਹੌਲੀ ਹੌਲੀ ਕੈਨੇਡਾ ਗਏ ਨਾ, ਖੁੱਲੇ ਛੱਡਿਆ ਮਾੜਾ ਜਿਹਾ, ਕਾਲਜਾਂ ਚ ਭੇਜਿਆ ਤਾਂ ਹੀ ਗਏ। ਤੇ ਜੇ ਘਰੇ ਬੰਨ ਕੇ ਭਾਈ ਰੱਖਦੇ ਅਸੀਂ ਨੀ ਪੜ੍ਹਨ ਭੇਜਣੀ, ਅਸੀਂ ਨੀ ਪੜ੍ਹਨ ਭੇਜਣੀ, ਇੱਥੇ ਗੋਏ ਕੂੜੇ ਜੋ ਕੋਈ ਰਹਿ ਜਾਣਾ ਸੀ ਉਹਨੇ। ਤੇਰੇ ਕੰਟਰੋਲ ਨੇ ਸਵਾਰਨਾ ਨਹੀਂ ਕੁਛ, ਸਾਡਾ ਜਿਹੜਾ ਅਸੀਂ ਸੋਚਦੇ ਹਾਂ ਵੀ ਕੰਟਰੋਲ ਕਰਕੇ ਰੱਖੀਏ, ਕੰਟਰੋਲ ਕਰਕੇ ਰੱਖੀਏ, ਕੰਟਰੋਲ ਕਰਨ ਨਾਲ ਤੁਸੀਂ ਨੁਕਸਾਨ ਕਰੋਗੇ। ਬੱਚੇ ਨੂੰ ਪਤਾ ਆ, ਮਾਂ ਕਵੇ ਮੈਂ ਸਾਰੀ ਜ਼ਿੰਦਗੀ ਰੋਟੀ ਖਵਾਊ, ਮੈਂ ਰੋਟੀ ਖਵਾਊ, ਬੱਚੇ ਨੂੰ ਨੀ ਪਤਾ ਕੀ ਖਾਣਾ। ਨਿਆਣੇ ਨੂੰ ਵੱਡਾ ਹੋਣ ਦੇ ਜਿਹੜਾ ਗਲਤ ਠੀਕ ਹੈ ਉਹਨੂੰ ਪਤਾ ਕੀ ਖਾਣਾ ਕੀ ਨਹੀਂ ਖਾਣਾ। ਸਾਨੂੰ ਲੱਗਦਾ ਵਿਗੜਨਗੇ, ਕੋਈ ਸ਼ੱਕ ਨਹੀਂ 5% ਵਿਗੜਨਗੇ, ਪਰ 95% ਜਿਹੜੇ ਨੇ ਉਡਾਰੀਆਂ ਮਾਰਨਗੇ। ਇੱਕ ਵਾਰੀ ਛੱਡੋ ਸਹੀ ਖੁੱਲੇ, ਇੱਕ ਵਾਰੀ ਆਜ਼ਾਦ ਛੱਡ ਕੇ ਵੇਖੋ, ਬੱਚਿਆਂ ਨੂੰ ਪੜ੍ਹਾਓ, ਨਿਕਲੋ ਬੱਚਿਓ ਬਾਹਰ, ਪਿੰਜਰਿਆਂ ਚੋਂ ਬਾਹਰ ਕੱਢੋ। ਏਦਾਂ ਹੀ ਨਾ ਸੋਚੀ ਜਾਇਆ ਕਰੋ, ਸਾਡੀ ਇੱਜ਼ਤ, ਸਾਡੀ ਇੱਜ਼ਤ, ਸਾਡੀ ਇੱਜ਼ਤ ਰੋਲ ਨੂੰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ, ਖੜੇ ਕਿੱਥੇ ਤੁਸੀਂ? 100 ਪਿੰਡ ਦੇ ਵਿੱਚ ਘਰ ਹੈ, 100 ਕੁ ਬੰਦਾ ਕੀ ਸੋਚਦਾ ਬਸ ਮੇਰੇ ਵਾਸਤੇ ਮੇਰੇ ਪਿੰਡ ਚ ਇੱਜ਼ਤ ਹੈ ਤੇ ਇੱਜ਼ਤ ਹੈ, ਨਹੀਂ ਤੇ ਕੋਈ ਇੱਜ਼ਤ ਨਹੀਂ। ਮੇਰੇ ਪਿੰਡ ਦੇ ਵਿੱਚ ਗੱਲਾਂ, ਪਿੰਡ ਕਿੱਡਾ ਕਿ ਤੁਸੀਂ ਸ਼ਹਿਰ ਚਲੇ ਜਾਓ ਵੇਖਿਓ। ਸੁਣੋ, ਆ ਸਾਹਮਣੇ ਫਤਿਹਪੁਰ ਪਿੰਡ, ਆ ਸ਼ੇਖੂਪੁਰ ਪਿੰਡ ਹੈ, 100-100 ਘਰ ਹੈ ਇੱਥੇ। ਸ਼ਹਿਰ ਜਾਓ, ਪਟਿਆਲੇ ਚ ਲੈ ਲਓ ਘਰ ਜਾ ਕੇ, ਗਵਾਂਢ ਵਿੱਚ ਕੀ ਹੋ ਰਿਹਾ ਪਟਿਆਲੇ ਵਿੱਚ ਕੋਈ ਨੀ ਕਿਸੇ ਨੂੰ ਪਤਾ ਲੱਗਦਾ। ਆ ਜਿਹੜੀਆਂ ਗੱਲਾਂ ਕਰਨ ਵਾਲੀਆਂ ਕੰਮ ਹੈ ਨਾ ਪਿੰਡਾਂ ਚ, ਪਿੰਡਾਂ ਚ ਸ਼ਹਿਰਾਂ ਚ ਨਹੀਂ। ਫਲਾਣੇ ਦਾ ਮੁੰਡਾ ਫਲਾਣੇ ਦੀ ਬਰਾਦਰੀ ਦੀ ਕੁੜੀ ਨਾਲ ਵਿਆਹ ਹੋਇਆ, ਫਲਾਣੇ ਦੇ ਐ ਹੋ ਗਿਆ, ਫਲਾਣੇ ਦੇ ਐ ਹੋ ਗਿਆ, ਇਹ ਪਿੰਡ ਦੇ ਵਿੱਚ ਖਬਰਾਂ ਚੱਲਦੀਆਂ, ਸ਼ਹਿਰਾਂ ਚ ਨਹੀਂ ਚੱਲਦੀਆਂ। ਤੇ ਜਿਹੜੇ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਰਹੇ ਉਹਨਾਂ ਨੇ ਸਾਡਾ ਕੀ ਸਵਾਰ ਦੇਣਾ? ਸਾਡੇ ਢੋਲ ਚ ਦਾਣੇ ਪਾ ਕੇ ਜਾਣੇ ਆ ਕਿਸੇ ਨੇ, ਸਾਨੂੰ ਰੋਟੀ ਦੇਣੀ ਹੈ ਕਿਸੇ ਨੇ? ਜੇ ਕਿਤੇ ਅੱਜ ਪੜ੍ਹਾਵਾਂਗੇ, ਆਜ਼ਾਦ ਕਰਾਂਗੇ, ਨਿਆਣਿਆਂ ਦੀ ਜ਼ਿੰਦਗੀ ਬਣ ਜਾਏਗੀ, ਫਿਊਚਰ ਬਣ ਜਾਏਗਾ, ਬੱਚੇ ਕਿਤੇ ਦੀ ਕਿਤੇ ਪਹੁੰਚ ਜਾਣਗੇ। ਤਾਂ ਕਰਕੇ ਮੁੰਡਿਆਂ ਨੂੰ ਵੀ ਪੜ੍ਹਾਓ, ਤੇ ਅੱਜ ਕੁੜੀਆਂ ਦਾ ਦਿਨ ਹੈ, ਕੁੜੀਆਂ ਨੂੰ ਵੀ ਬਰਾਬਰ ਪੜ੍ਹਾਓ, ਬਰਾਬਰ ਪੜ੍ਹਾਓ। ਜੇ ਮੁੰਡਾ ਪਟਿਆਲੇ ਪੜ੍ਹਨ ਜਾਊ, ਸਾਡੀ ਕੁੜੀ ਵੀ ਪਟਿਆਲੇ ਪੜ੍ਹਨ ਜਾਊ, ਮੁੰਡਾ ਜੇ ਕੈਨੇਡਾ ਪੜ੍ਹਨ ਜਾਊ, ਸਾਡੀ ਧੀ ਵੀ ਕੈਨੇਡਾ ਪੜ੍ਹਨ ਵਾਸਤੇ ਜਾਊ। ਡਰੋ ਨਾ, ਫਿਕਰ ਨਾ ਕਰੋ, ਬੱਚਿਆਂ ਨੇ ਆਪਣੇ ਆਪਣੇ ਰਾਹ ਆਪ ਬਣਾ ਲੈਣੇ, ਕਿਤੇ ਨਾ ਕਿਤੇ ਸਾਨੂੰ ਮਾੜਾ ਜਿਹਾ ਖੁੱਲ ਦੇਣੀ ਪੈਣੀ। ਸਾਰੇ ਨਹੀਂ ਵਿਗੜ ਜਾਂਦੇ ਹੁੰਦੇ ਵੀਰੋ, ਫਿਕਰ ਨਾ ਕਰੋ। ਠੀਕ ਹੈ, ਬੰਦਾ ਕੈਮਰੇ ਲਾ ਕੇ ਰੱਖਦਾ ਹੈ, ਆ ਇੱਥੇ ਗੋਲਕ ਹੈ, ਆ ਪਈ ਹੈ ਗੋਲਕ, ਉੱਤੇ ਲੱਗਾ ਕੈਮਰਾ। ਸੁਣੋ ਇੱਧਰ ਗੱਲ, ਭਲਾ ਕੈਮਰੇ ਵੱਲ ਕਈ ਫਿਰ ਸਾਰੇ ਪੈਸੇ ਚੱਕਣ ਵਾਲੇ ਆਉਂਦੇ ਇੱਥੋਂ? ਨਹੀਂ, ਉਹ ਤੇ ਕੋਈ ਏਦਾਂ ਦਾ ਆ ਸਕਦਾ ਵੀ ਰੱਖੇ 10 ਤੇ ਲੈ ਜੇ 100, ਤੁੜਾਣ ਦੇ ਬਹਾਨੇ ਟੁੱਟੇ ਪੈਸੇ ਲਿਜਾਣ ਰੱਖ ਦੇਵੇ 100 ਰੁਪਈਆ, ਤੇ 100-100 ਦੇ ਕਈ ਚੁੱਕੇ ਲੈ ਜੇ ਵੀ ਮੈਂ ਤੇ 2000 ਦਾ ਨੋਟ ਰੱਖਿਆ ਸੀ। ਉਹ ਤੇ ਕੋਈ ਇੱਕ ਅੱਧਾ ਆਉਂਦਾ ਹੈ, ਬਾਕੀ ਬੰਦੇ ਮੱਥਾ ਟੇਕਦੇ ਆ, ਕੈਮਰੇ ਕਨੀ ਵੇਖਦੇ ਹੀ ਨਹੀਂ, ਉਹਨਾਂ ਨੂੰ ਕੋਈ ਮਤਲਬ ਨਹੀਂ, ਉਹਨਾਂ ਨੇ ਨਹੀਂ ਇੱਦਾਂ ਕਰਨਾ। ਇੱਦਾਂ ਤੁਹਾਡੇ ਸਾਰੇ ਨਿਆਣੇ ਬੜੇ ਵਧੀਆ ਬਣਨਗੇ, ਏਦਾਂ ਨਾ ਸੋਚੋ ਵੀ ਤੁਹਾਡੀਆਂ ਇੱਜ਼ਤਾਂ ਏਦਾਂ ਹੀ ਛੜਕਾਂ ਤੇ ਰੋਲਦੇ ਫਿਰਨਗੇ, ਏਦਾਂ ਨਹੀਂ ਹੁੰਦਾ। ਫਿਕਰ ਨਾ ਕਰੋ, ਆਪਣੇ ਨਿਆਣਿਆਂ ਤੇ ਭਰੋਸਾ ਕਰੋ, ਵਿਸ਼ਵਾਸ ਕਰੋ, ਤੇ ਜੇ ਕੰਟਰੋਲ ਕਰਨਾ ਆਪਣੇ ਆਪ ਤੇ ਕਰੋ, ਜੇ ਕਾਬੂ ਪਾਉਣਾ ਤੇ ਆਪਣੇ ਆਪ ਤੇ ਪਾਓ, ਆਪਣੇ ਆਪ ਨੂੰ ਜਿੱਤੋ। ਇਹਨੂੰ ਕਹਿੰਦੇ ਨੇ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ। ਕਿਹਨੂੰ ਜਿੱਤਣ ਚੱਲਿਆ? ਇਹਨੂੰ ਖੁਸ਼ ਕਰ ਲਾ, ਇਹਨੂੰ ਖੁਸ਼ ਕਰ ਲਾ, ਕਹਿੰਦੇ ਮਨ ਖੁਸ਼ ਕਰ ਲੈ। ਇਹਨੂੰ ਜਿੱਤ ਲਾ, ਇਹਨੂੰ ਜਿੱਤ ਲਾ, ਕਹਿੰਦੇ ਮਨ ਜਿੱਤ ਲੈ। ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਮਨ ਜਿੱਤੋ ਆਪਣਾ ਇਹ ਜਿਹੜਾ ਭੜਥੂ ਪਾਈ ਫਿਰਦਾ ਅੰਦਰ ਇਹਦੇ ਤੇ ਕੰਟਰੋਲ ਕਰੋ ਜਿਹੜਾ ਮਨ ਉਬਾਲੇ ਮਾਰਦਾ ਇਹਦੇ ਤੇ ਕੰਟਰੋਲ ਕਰੋ ਜਿੰਨਾ ਮਨ ਵੈਰੀ ਨੂੰ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ ਮਨ ਵੈਰੀ ਨੂੰ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ ਹਾਂਜੀ ਉਹਨਾਂ ਸਾਰਾ ਬੋਲਿਆ ਕਰੋ ਬਈ ਵੈਰੀ ਨੂੰ ਸਾਰਾ ਜੱਗ ਜਿੰਨਾ ਮਨ ਵੈਰੀ ਨੂੰ ਜਿੱਤਿਆ ਉਹਨਾਂ ਸਾਰਾ ਪੜਿਆ ਕਰੋ ਨਾਲ ਬਈ ਜਿੰਨਾ ਮਨ ਵੈਰੀ ਨੂੰ ਜਿੱਤਿਆ ਜਿੱਤਿਆ ਉਹਦਾ ਸਾਰਾ ਜੱਗ ਜਿੱਤਿਆ ਜਿੰਨਾ ਮਨ ਵੈਰੀ ਨੂੰ ਉਹਨਾਂ ਸਾਰਾ ਜੱਗ ਜਿੱਤਿਆ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ ਜਿੰਨਾ ਮਨ ਵੈਰੀ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ ਗੱਜ ਕੇ ਜਿੰਨਾ ਮਨ ਵੈਰੀ ਨੂੰ ਬੋਲੋ ਉਹ ਜਿੰਨਾ ਮਨ ਵੈਰੀ ਨੂੰ ਵਾਹ 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 ਮੇਰੇ ਪਿਆਰੇ ਸਾਰਾ ਜੱਗ ਜਿੱਤਿਆ ਮੇਰੇ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ ਮੇਰੇ ਪਿਆਰੇ ਉਹਨਾਂ ਸਾਰਾ ਜੱਗ ਜਿੱਤਿਆ ਮੇਰੇ ਪਿਆਰੇ ਉਹਨਾਂ ਸਾਰਾ ਜੱਗ ਸਤਿਗੁਰ ਕਹਿੰਦੇ ਨੇ ਉਹਨਾਂ ਸਾਰਾ ਜੱਗ ਜਿੱਤਿਆ ਸਤਿਗੁਰ ਕਹਿੰਦੇ 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 ਉਹਨਾਂ ਸਾਰਾ ਜੱਗ ਬੋਲਿਆ ਕਰੋ ਜਿੰਨਾ ਮਨ ਵੈਰੀ ਨੂੰ ਜਿੱਤਿਆ ਵੈਰੀ ਨੂੰ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ ਜਿੰਨਾ ਮਨ ਵੈਰੀ ਨੂੰ ਉਹਨਾਂ ਸਾਰਾ ਜੱਗ ਜਿੱਤਿਆ ਜਿੰਨਾ ਮਨ ਵੈਰੀ ਜਿੰਨਾ ਮਨ ਵੈਰੀ ਵਾਹ 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 ਬੋਲੋ ਜੀ ਜਿੰਨਾ ਮਨ ਵੈਰੀ ਨੂੰ ਜਿੰਨਾ ਮਨ ਵੈਰੀ ਉਹਨਾ ਸਾਰਾ ਜੱਗ ਹਾਂਜੀ ਖਿੱਥਾ ਕਾਲ ਕੁਆਰੀ ਕਾਇਆ ਆਈ ਪੰਥੀ ਸਗਲ ਜਮਾਤੀ ਜਮਾਨਾ ਬਦਲ ਰਿਹਾ ਹੈ ਬਦਲ ਜਾ ਬਦਲੇਗਾ ਤੇ ਆਪਣੇ ਮਨ ਨੂੰ ਸਮਝਾ ਲਵਾਂਗੇ ਸੌਖੇ ਰਵਾਂਗੇ ਆਪਣੇ ਮਨ ਤੇ ਕਾਬੂ ਰੱਖਾਂਗੇ ਸੌਖੇ ਰਵਾਂਗੇ ਨਹੀਂ ਤੇ ਮੁੜ ਕੇ ਅਸੀਂ ਵੇਖਦੇ ਹਾਂ ਬੱਚੇ ਆਗਿਆ ਦਾ ਪਾਲਣ ਕਰਦੇ 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 ਆਗਿਆਕਾਰੀ ਬੱਚਾ ਆਗਿਆਕਾਰੀ ਚਾਹੀਦਾ ਬੱਚਾ ਆਗਿਆਕਾਰੀ ਚਾਹੀਦਾ ਜਿਹੜਾ ਬੱਚਾ ਅੱਗਿਆ ਚ ਨਹੀਂ ਚੱਲਦਾ ਉਹ ਕੋਈ ਕਿੱਦਾਂ ਹੋ ਸਕਦਾ? ਬੱਚਾ ਅੱਗਿਆਕਾਰੀ ਚਾਹੀਦਾ। ਮੈਂ ਪਿਛਲੇ ਇੱਕ ਵਾਰੀ ਪ੍ਰੋਗਰਾਮ ਵਿੱਚ ਗੱਲ ਵੀ ਕੀਤੀ ਸੀ, ਗੁਰੂ ਨਾਨਕ ਪਾਤਸ਼ਾਹ ਆਪਣੇ ਇੱਧਰ ਸੁਣੋ ਜੀ ਗੱਲ, ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਜੀ ਕਹਿੰਦੇ ਆ ਜਨੇਊ ਪਾਣਾ, ਤੇ ਜਨੇਊ ਪਾਣ ਵਾਲੇ ਵੀ ਆ ਗਏ ਤੇ ਮਹਾਰਾਜ ਕਹਿੰਦੇ ਐ ਮੈਂ ਜਨੇਊ ਨਹੀਂ ਪਾਣਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਕਹਿੰਦੇ ਜੇ ਪਾਉਣਾ ਤਾਂ ਇੱਦਾਂ ਦਾ ਜਨੇਊ ਪਾ, ਮੈਂ ਤੇਰਾ ਜਨੇਊ ਪਾਂਡਿਆ ਨਹੀਂ ਪਾਣਾ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਮੈਂ ਜਨੇਊ ਨਹੀਂ ਪਾਣਾ, ਆਪਣੇ ਪਿਤਾ ਜੀ ਦੀ ਆਗਿਆ ਮੰਨੀ। ਬੋਲੋ, ਆਪਣੇ ਪਿਤਾ ਜੀ ਦੀ ਆਗਿਆ ਮੰਨੀ। ਇਹਦਾ ਮਤਲਬ ਆਗਿਆਕਾਰੀ ਹੈ ਸਨ ਕਿ ਨਹੀਂ ਸਨ? ਬੋਲੋ, ਆਗਿਆਕਾਰੀ ਮਾਰਦੇ ਗੱਲਾਂ ਕਿ ਬੱਚਾ ਆਗਿਆਕਾਰੀ ਚਾਹੀਦਾ। ਜੇ ਗੁਰੂ ਨਾਨਕ ਆਗਿਆਕਾਰੀ ਹੁੰਦੇ ਤੇ ਆਪਾਂ ਸਾਰੇ ਜਨੇਊਆਂ ਵਾਲੇ ਹੋਣੇ ਸੀ। ਬਾਗੀ ਹੋ ਕੇ ਇਨਕਲਾਬੀ ਬਣੇ, ਜਿਹੜੇ ਵੀ ਚੱਲੇ ਆ ਵੱਖਰੇ ਚੱਲੇ ਆ। ਵੱਡੇ ਵੱਡੇ ਬਿਜ਼ਨਸਮੈਨ ਮਾਪਿਆਂ ਨੂੰ ਪੁੱਛ ਲਓ, ਜਿਹਨੂੰ ਮਰਜ਼ੀ ਬੱਚਾ ਕੀ ਬਣਾਉਣਾ, ਵੱਡਾ ਡਾਕਟਰ, ਦੂਜਾ ਵਕੀਲ, ਤੀਜਾ ਪਾਇਲਟ, ਜਿਹਨੂੰ ਮਰਜ਼ੀ ਪੁੱਛ ਲਓ, ਇਹੀ ਬਣਾਉਣ ਨੂੰ ਫਿਰਦੇ। ਪਰ ਕਈ ਬੱਚੇ ਬਾਗੀ ਹੋ ਕੇ ਐਡੇ ਐਡੇ ਵੱਡੇ ਬਿਜ਼ਨਸਮੈਨ ਬਣੇ, ਤੁਸੀਂ ਸੋਚ ਵੀ ਨਹੀਂ ਸਕਦੇ। ਵਕੀਲਾਂ ਨੂੰ ਤੇ ਅਗਲੇ ਹਾਇਰ ਕਰ ਲੈਂਦੇ ਐ, ਪੱਕੇ ਪੱਕੇ ਵਕੀਲ ਰੱਖੇ ਐ, ਪਰਸਨਲ ਵਕੀਲ, ਪਰਸਨਲ ਡਾਕਟਰ ਰੱਖੇ ਐ, ਪਰਸਨਲ ਡਾਕਟਰ, ਪਰਸਨਲ ਵਕੀਲ, ਲੋਕਾਂ ਦੇ ਪਰਸਨਲ ਜਹਾਜ਼ ਨੇ ਤੇ ਪਰਸਨਲ ਪਾਇਲਟ ਵੀ ਨੇ। ਐਡੇ ਐਡੇ ਵਧੀਆ ਬਿਜ਼ਨਸਮੈਨ ਬਣੇ। ਮਾਂ ਕਹਿੰਦੀ ਸੀ ਤੈਨੂੰ ਮੇਰੇ ਪੁੱਤ ਨੂੰ ਪਾਇਲਟ ਬਣਾਉਣਾ, ਇਹ ਆਪਣੀਆਂ ਮਰਜ਼ੀਆਂ ਕਰਦਾ। ਹੁਣ ਅਗਲੇ ਨੇ ਜਹਾਜ਼ ਖਰੀਦ ਕੇ ਪਾਇਲਟ ਕਿਰਾਏ ਤੇ ਰੱਖਿਆ ਹੋਇਆ, ਉਹਨੂੰ ਤਨਖਾਹ ਦਿੰਦਾ, ਇਹਨੂੰ ਪਾਇਲਟ ਬਣਾਉਣਾ ਚਾਹੁੰਦੇ ਸੀ, ਉਹਨੇ ਪਾਇਲਟ ਰੱਖਿਆ ਹੋਇਆ। ਇਹ ਕਹਿੰਦੇ ਸੀ ਵਕੀਲ ਬਣਨਾ, ਉਹਨੇ ਵਕੀਲ ਰੱਖਿਆ, ਉਹਨੂੰ ਤਨਖਾਹ ਦਿੰਦਾ ਮਹੀਨੇ ਦੀ। ਇਹ ਕਹਿੰਦੇ ਸੀ ਮੁੰਡੇ ਨੂੰ ਡਾਕਟਰ ਬਣਾਉਣਾ, ਡਾਕਟਰ ਉਹਨਾਂ ਨੇ ਆਪਣਾ ਰੱਖਿਆ ਹੋਇਆ। ਉਹ ਕਿਤੇ ਦੀ ਕਿਤੇ ਪਹੁੰਚ ਗਿਆ। ਤਾਂ ਕਰਕੇ ਆਗਿਆਕਾਰੀ ਨਾ ਕਰੀ ਜਾਇਆ ਕਰੋ। ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਹਾਂ ਨਾ ਅਸੀਂ, ਆਪਣੇ ਪਿਤਾ ਦੇ ਆਗਿਆਕਾਰੀ ਨਹੀਂ ਸਨ। ਪਿਤਾ ਤੇ ਕਹਿੰਦੇ ਸੀ ਪਾਜ ਨੇ, ਉਹ ਕਹਿੰਦੇ ਮੈਂ ਨੀ ਪਾਉਣਾ,
ਛੱਡੋ ਪਰੇ,
ਮੈਂ ਨੀ ਮੰਨਦਾ ਤੁਹਾਡੀ। ਜੇ ਮਾਤਾ ਪਿਤਾ ਦੀ ਗੱਲ ਹੀ ਮੰਨਣੀ ਹੈ ਮੈਨੂੰ, ਮੈਂ ਇੱਥੇ ਬੈਠਾ ਤੁਹਾਡੇ ਚ, ਜੇ ਮੈਂ ਮਾਤਾ ਪਿਤਾ ਦੀ ਗੱਲ ਹੀ ਮੰਨਦਾ ਤੇ ਟਰੈਕਟਰ ਚਲਾਉਂਦਾ, ਫਿਰ ਇੱਥੇ ਬਹਿੰਦਾ ਮੈਂ, ਫਿਰ ਧਾਰਾਂ ਕੱਢਦਾ ਹੁੰਦਾ ਘਰ ਦੀਆਂ, ਬਾਕੀ ਵੀ ਉਹੀ ਕਰਦੇ ਨੇ, ਮੈਂ ਵੀ ਕਰੀ ਜਾਂਦਾ, ਮੱਝਾਂ ਹੀ ਚੋਣੀਆਂ ਸੀ ਫਿਰ। ਪਰ ਮਰਜ਼ੀ ਨਾਲ ਜਦੋਂ ਤੁਸੀਂ ਅਲੱਗ ਹੋ ਕੇ ਸੋਚਦੇ ਆ ਤੇ ਆਪੇ ਗੱਲ ਬਣਦੀ ਹੈ ਕਿ ਨਹੀਂ? ਤੁਸੀਂ ਕਿਤੇ ਦੀ ਕਿਤੇ ਪਹੁੰਚਣਾ, ਤੁਹਾਨੂੰ ਵੱਖਰੀ ਸੋਚ ਰੱਖਣੀ ਪੈਂਦੀ। ਤਾਂ ਕਰਕੇ ਡਰੋ ਨਾ। ਜਿਹੜੇ ਨਿਆਣੇ ਆਪਣੀ ਮਰਜ਼ੀ ਨਾਲ ਚੱਲ ਰਹੇ ਨੇ, ਜ਼ਰੂਰੀ ਨਹੀਂ ਸਾਰੇ ਵਿਗੜ ਜਾਣਗੇ, ਹੋ ਸਕਦਾ ਤੇਰੇ ਤੋਂ ਕਿਤੇ ਗਾਂ ਚਲੇ ਜਾਣ, ਅੱਗੇ ਲੰਘ ਜਾਣ। ਕਲਿਆਣ ਦਾਸ ਮਹਿਤਾ ਜੀ ਨੇ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਨੂੰ ਕਿਹਾ ਸੀ, ਕਹਿੰਦੇ ਤੂੰ ਚੰਗਾ ਹੀ ਕੀਤਾ। ਗੁਰੂ ਨਾਨਕ ਨੂੰ ਕਿਹਾ ਕਲਿਆਣ ਦਾਸ ਨੇ, ਇੱਥੇ ਤੱਕ ਵੀ ਕਈ ਇਤਿਹਾਸਕਾਰਾਂ ਨੇ ਕਹਿੰਦੇ ਹੱਥ ਜੋੜ ਕੇ ਕਿਹਾ, ਕਹਿੰਦੇ ਜੀ ਚੰਗਾ ਹੀ ਪਿਤਾ ਨੇ ਕਿਹਾ। ਤਾਂ ਕਰਕੇ ਇਦਾਂ ਨਾ ਸੋਚੋ। ਬੱਚਿਆਂ ਨੂੰ ਸਭ ਪਤਾ ਹੈ, ਬੱਚੇ ਸਾਡੇ ਨਾਲੋਂ ਅੱਗੇ ਨੇ, ਸਾਡੇ ਤੋਂ ਸਿਆਣੇ ਨੇ, ਆਪਣਾ ਬੁਰਾ ਭਲਾ ਬਹੁਤ ਸੋਚਦੇ, ਬੜੇ ਤੇਜ਼ ਨੇ, ਬੜੇ ਅੱਗੇ। ਤਾਂ ਕਰਕੇ ਮੁੜ ਕੇ ਫਿਰ ਭਾਈ ਤੇਰੇ ਕਰਮਾਂ ਚ ਇਦਾਂ ਦਾ ਲਿਖਿਆ, ਜਿਵੇਂ ਆਪਾਂ ਅੱਗੇ ਵੀ ਗੱਲ ਕਰਦੇ ਵੀ ਲਿਖਿਆ ਲੁਖਿਆ ਕਿਸੇ ਦੇ ਕਰਮਾਂ ਚ ਕੁਛ ਨਹੀਂ ਹੁੰਦਾ। ਗੁਰਬਾਣੀ ਨੂੰ ਪੁੱਛ ਲਓ ਇਹਦੇ ਭਾਗਾਂ ਚ ਲਿਖਿਆ, ਆ ਇਹਦੇ ਕਰਮਾਂ ਚ ਲਿਖਿਆ ਇਦਾਂ ਦਾ? ਮਹਾਰਾਜ ਕਹਿੰਦੇ ਨਹੀਂ, ਬੰਦਾ ਆਪਣੇ ਕਰਮ ਆਪ ਲਿਖਦਾ, ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ, ਲੱਭ ਰੱਬ ਨਹੀਂ ਲਿਖਦਾ। ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਕਹਿੰਦੇ ਅਕਲ ਵਾਲਾ ਹੈ, ਜੇ ਤੂੰ ਮਾੜਾ ਮੋਟਾ ਤੇਰਾ ਦਿਮਾਗ ਕੰਮ ਕਰਦਾ, ਕਾਲੇ ਲੇਖ ਕਿਉਂ ਲਿਖਦਾ? ਲੇਖ ਰੱਬ ਨਹੀਂ ਲਿਖਦਾ, ਤੁਸੀਂ ਲਿਖੇ ਐ। ਆ ਜਿੰਨੇ ਤੁਸੀਂ ਬੱਚਿਆਂ ਦੇ ਵਿਆਹ ਕਰਦੇ ਆ, ਰਿਸ਼ਤੇ ਕਰਦੇ ਆ, ਇਹ ਤੁਸੀਂ ਲਿਖੇ ਐ ਵੀਰੋ। ਜੇ ਰੱਬ ਲੇਖ ਲਿਖਦਾ ਹੈ ਫਿਰ ਜੱਟਾਂ ਦਾ ਮੁੰਡਾ ਜੱਟਾਂ ਵੱਲ, ਮਜ਼ਬੀਆਂ ਦਾ ਮਜ਼ਬੀਆਂ ਵੱਲ ਰਿਸ਼ਤਾ, ਰਮਦਾਸੀਆਂ ਦਾ ਰਮਦਾਸੀਆਂ ਦੀ ਕੁੜੀ ਵੱਲ ਰਿਸ਼ਤਾ, ਸੈਣੀਆਂ ਦਾ ਸੈਣੀਆਂ ਦੀ ਬਰਾਦਰੀ ਚ, ਕਮੋਆਂ ਦਾ ਕਮੋਆਂ ਦੀ ਬਰਾਦਰੀ ਚ, ਲਵਾਣਿਆਂ ਦਾ ਲਵਾਣਿਆਂ ਦੀ ਬਰਾਦਰੀ ਚ, ਇਹ ਰੱਬ ਲਿਖਦਾ ਹੈ? ਰੱਬ ਜਾਤਾਂ ਪਾਤਾਂ ਮੰਨਦਾ ਹੈ? ਇਹ ਬੰਦੇ ਲਿਖਦੇ ਨੇ, ਅਸੀਂ ਲਿਖਦੇ ਹਾਂ, ਇਹ ਸਾਡੀ ਚੋਣ ਹੈ, ਇਹਦੀ ਜ਼ਿੰਮੇਵਾਰੀ ਲਈ ਦੀ ਹੈ ਵੀਰੋ। ਜੇ ਰਿਸ਼ਤਾ ਹੋ ਜਾਂਦਾ ਵਧੀਆ, ਫਿਰ ਅਸੀਂ ਕਹਿੰਦੇ ਹਾਂ ਮੈਂ ਲੱਭਿਆ ਸੀ ਮੁੰਡਾ, ਵੇਖੋ ਕਿੱਡਾ ਕਮਾਲ ਦਾ ਲੱਭਾ। ਤੇ ਜੇ ਮੁੰਡਾ ਨਲਾਇਕ ਨਿਕਲੇ ਫਿਰ ਕਹਿਣਗੇ ਕੁੜੀਏ ਤੇਰੇ ਕਰਮ ਤੇਰੇ ਭਾਗ। ਤੇ ਜੁੱਤੀ ਲਵੇ ਚੁੱਕ ਆਖੇ ਉਦਣ ਤੇ ਪਕੌੜੇ ਤੂੰ ਖਾ ਕੇ ਆਇਆ ਸੈ, ਜਿੱਦਣ ਸਗਨ ਪਾਉਣ ਗਏ ਸੋ ਤੁਸੀਂ, ਮੇਰਾ ਰਿਸ਼ਤਾ ਤੁਸੀਂ ਕਰਕੇ ਆਏ, ਸਗਨ ਤੁਸੀਂ ਪਾਇਆ, ਆ ਝੁੱਡੂ ਜਿਹਾ ਮੈਨੂੰ ਤੁਸੀਂ ਲੱਭ ਕੇ ਦਿੱਤਾ, ਇਹਦੀ ਜ਼ਿੰਮੇਵਾਰੀ ਲਓ। ਤੇ ਏਦਾਂ ਕੰਨਾਂ ਨੂੰ ਹੱਥ ਲਾ ਕੇ ਆਖਿਆ ਕਰੋ ਸਾਥੋਂ ਕੁੜੀਏ ਗਲਤੀ ਹੋ ਗਈ, ਏਦਾਂ ਕਿਹਾ ਕਰੋ। ਰੱਬ ਨਹੀਂ ਵਿੱਚ ਆਉਂਦਾ ਇੱਥੇ ਕਿਤੇ, ਰੱਬ ਲਿਖਦਾ ਕਰਮ। ਤੇ ਲੱਖ ਲਾਨਤ ਇਹੋ ਜਿਹੇ ਰੱਬ ਦੇ ਜੇ ਰੱਬ ਲਿਖਦਾ ਹੈ, ਤੇ ਲਾਨਤ ਇਹੋ ਜਿਹੇ ਰੱਬ ਦੇ ਜਿਹਨੇ ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਸਾਲ ਲਿਖੀ। ਵਜੀਤੇ ਦਾ ਕੀ ਕਸੂਰ ਹੈ ਫਿਰ, ਰੱਬ ਨੇ ਲਿਖੀ ਸੀ 7 ਤੇ 9 ਸਾਲ? ਕੋਈ ਨੀ ਰੱਬ ਲਿਖਦਾ, ਤੁਸੀਂ ਲਿਖਦੇ ਹੈ, ਸਮਾਜ ਲਿਖਦਾ ਹੈ। ਸਾਹਿਬਜ਼ਾਦਿਆਂ ਦੀ ਉਮਰ 7 ਤੇ 9 ਸਾਲ ਦੀ ਵਿਗੜੇ ਹੋਏ ਸਿਸਟਮ ਨੇ ਲਿਖੀ, ਉਸ ਵਜੀਤੇ ਨੇ ਉਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ, ਰੱਬ ਨੇ ਨਹੀਂ। ਉਸ ਪਾਪੀ ਨੂੰ ਕਹੋ ਵੀ ਵਜੀਦਾ ਇਹਦਾ ਜ਼ਿੰਮੇਵਾਰ ਹੈ, ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਨ ਦਾ ਜ਼ਿੰਮੇਵਾਰ ਕੌਣ ਹੈ ਬੋਲੋ? ਵਜੀਦਾ ਕੁੜੀਆਂ ਦੀ ਜ਼ਿੰਦਗੀ ਡੋਬਣ ਦੇ ਜ਼ਿੰਮੇਵਾਰ ਕੌਣ ਨੇ ਭਲਾ? ਉਹਨਾਂ ਦੇ ਪਿਓ, ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਵਿਚੋਲੇ, ਸਮਾਜ ਨੇ ਤੁਹਾਨੂੰ ਡੋਬਿਆ, ਰੱਬ ਨਹੀਂ ਡੋਬਦਾ ਕਿਸੇ ਨੂੰ। ਉਹ ਤੇ ਕਹਿੰਦੇ ਨੇ ਲੇਖ ਤੂੰ ਲਿਖਣੇ ਨੇ ਉਹ ਭਾਈ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਇਹ ਤੂੰ ਲਿਖਣਾ ਹੈ। ਮੁੜ ਕੇ ਇੱਦਾਂ ਕਹਿ ਦਿਆ ਕਰੋ ਰੱਬ ਲਿਖਦਾ ਹੈ, ਰੱਬ ਨਹੀਂ ਲਿਖਦਾ, ਤੁਸੀਂ ਲਿਖਣਾ, ਅਸੀਂ ਲਿਖਣਾ। ਮਾੜੇ ਲਿਖੋ ਚੰਗੇ ਲਿਖੋ ਇਹ ਸਾਡੀ ਆਪਣੀ ਮਰਜ਼ੀ ਹੈ, ਮੁੜ ਕੇ ਇੱਦਾਂ ਨਾ ਕਿਹਾ ਕਰੋ ਰੱਬ ਨੇ ਇੱਦਾਂ ਕਰਤਾ, ਰੱਬ ਨੇ ਇੱਦਾਂ ਕਰਤਾ, ਰੱਬ ਨਹੀਂ ਇੱਦਾਂ ਕਰਦਾ, ਕੁਛ ਨਹੀਂ ਇੱਦਾਂ ਦਾ ਕੋਈ ਸਿਸਟਮ, ਜਿੱਦਾਂ ਦੀ ਮਰਜ਼ੀ ਹੈ। ਜੇ ਭਾਈ ਅਕਲ ਵਾਲਾ ਨਾ, ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ, ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਦਿਮਾਗ ਕੰਮ ਕਰਦਾ ਫਿਰ ਮੈਨੂੰ ਬੋਲ ਕੇ ਦੱਸੋ, ਬੋਲ ਕੇ ਦੱਸੋ ਵੀਰੋ। ਐਕਸਰਸਾਈਜ਼ ਕਰੀਏ, ਢਿੱਡ ਅੰਦਰ ਨੂੰ ਜਾਏਗਾ, ਸਰੀਰ ਪਤਲਾ ਹੋ ਜਾਏਗਾ ਕਿ ਨਹੀਂ ਹੋ ਜਾਏਗਾ ਬੋਲੋ? ਹੋ ਜਾਏਗਾ। ਰੋਜ਼ ਦੇ 4-4 ਪਰੌਂਠੇ ਦੇਸੀ ਘਿਓ ਨਾਲ, ਮੱਖਣ ਲਾ ਕੇ ਨਾਲ, ਵਧੀਆ ਦਹੀਂ ਦੁਹੀ ਨਾਲ ਖਾਈਏ ਤੇ ਐਡੀ ਗੋਗੜ ਵੱਧ ਜਾਏਗੀ ਕਿ ਨਹੀਂ ਵੱਜੇ? ਵੱਜ ਜਾਏਗੀ। ਹੁਣ ਜਿਨ੍ਹਾਂ ਦੀਆਂ ਗੋਗੜਾਂ ਨੇ ਇੱਥੇ, ਇਹ ਰੱਬ ਨੇ ਲਿਖੀਆਂ ਨੇ ਕਿ ਬੰਦਿਆਂ ਨੇ ਆਪੇ ਲਿਖੀਆਂ ਨੇ ਬੋਲੋ? ਆਪੇ ਲਿਖੀਆਂ ਨੇ। ਜਿਨ੍ਹਾਂ ਦੇ ਸਰੀਰ ਫਿੱਟ ਨੇ ਇਹ ਰੱਬ ਨੇ ਲਿਖੇ ਨੇ ਕਿ ਫਿੱਟ ਫਿੱਟ ਜਿਹੜੇ ਨੇ ਇਹ ਬੰਦਿਆਂ ਨੇ ਆਪ ਹੀ ਲਿਖਿਆ, ਆਪ ਹੀ ਲਿਖਿਆ? ਆਉਂਦੀ ਹੈ ਗੱਲ ਸਮਝ ਵਿੱਚ? ਅੱਛਾ ਹੁਣ ਦੱਸੋ, ਜਿੰਨੀਆਂ ਬਿਮਾਰੀਆਂ ਨੇ ਇਹ ਰੱਬ ਨੇ ਲਿਖੀਆਂ ਨੇ ਕਿ ਅਸੀਂ ਆਪ ਹੀ ਆਪਣੇ ਕਰਮਾਂ 'ਚ ਲਿਖੀਆਂ ਨੇ ਗੱਜ ਕੇ? ਤੇ ਤੰਦਰੁਸਤੀ ਕਿੰਨੇ ਲਿਖੀ ਹੈ? ਤੰਦਰੁਸਤੀ ਦਾ ਆਸ਼ੀਰਵਾਦ ਕਿੰਨੇ ਦਿੱਤਾ? ਤੁਸੀਂ ਆਪਣੇ ਆਪ ਨੇ ਦਿੱਤਾ। ਬਾਬੇ ਰਾਮਦੇਵ ਦੀ ਮੈਂ ਨਾ ਵੇਖਾਂ ਮਸ਼ਹੂਰੀ ਐਡ, ਉਹ ਮਸ਼ਹੂਰੀ ਪਤਾ ਕਾਹਦੀ ਕਰੇ? ਪੇਸਟ, ਦੰਦਾਂ ਵਾਲੀ ਪੇਸਟ, ਦੰਦ ਸਾਫ਼ ਕਰਨ ਵਾਲੀ ਪੇਸਟ ਆਉਂਦੀ ਹੈ ਨਾ ਮਸ਼ਹੂਰੀ, ਤੁਸੀਂ ਨੋਟ ਕਰਿਓ। ਰਾਮਦੇਵ ਕਹਿੰਦਾ, ਬੋਲਦਾ ਬਾਬਾ ਰਾਮਦੇਵ, ਆਪਣੇ ਦੰਦੋਂ ਕੋ ਲੰਬੀ ਉਮਰ ਕਾ ਵਰਦਾਨ ਦੋ, ਮੇਰੇ ਵਾਲੀ ਪੇਸਟ ਕਰਿਆ ਕਰੋ। ਸਮਝਦੇ ਹੋ? ਸਾਡੀ ਪਤੰਜਲੀ ਦੀ ਪੇਸਟ ਕਰਿਓ, ਆਪਣੇ ਦੰਦੋਂ ਕੋ ਲੰਬੀ ਉਮਰ ਕਾ ਵਰਦਾਨ ਦੋ, ਠੀਕ ਹੈ ਜੀ ਗੱਲ। ਇਹ ਵਰ ਵੀ ਆਪਣੇ ਆਪ ਨੂੰ ਤੂੰ ਆਪ ਹੀ ਦੇਣਾ ਹੁੰਦਾ ਹੈ ਤੇ ਸਰਾਪ ਵੀ ਆਪਣੇ ਆਪ ਨੂੰ ਆਪ ਹੀ ਦੇਣਾ ਹੁੰਦਾ ਹੈ, ਕੋਈ ਨਹੀਂ ਦਿੰਦਾ। ਹੁਣ ਤੁਸੀਂ ਪਤਾ ਕੀ ਕਹੋਗੇ, ਮੇਰੇ ਕਰਮਾਂ ਚ ਆ ਲਿਖਤੀ ਲੜਾਕੀ ਜੀ, ਫਿਰ ਇਹ ਤੇ ਰਿਸ਼ਤੇਦਾਰਾਂ ਨੇ ਦਿੱਤਾ ਸਰਾਫ, ਮੈਂ ਤੇ ਨੀ, ਮੈਂ ਤੇ ਵਿੱਚ ਹੈ ਹੀ ਨੀ, ਇਹ ਤੇ ਲੜਦੀ ਹੈ ਰੋਜ਼ ਮੇਰੇ ਨਾਲ, ਮੇਰਾ ਕੀ ਕਸੂਰ ਹੈ? ਤੇਰਾ ਕਸੂਰ ਇਹ ਹੈ ਤੂੰ ਉਸ ਵੇਲੇ ਠੋਕ ਕੇ ਨਾ ਨੀ ਕਰ ਸਕਿਆ, ਤੈਨੂੰ ਤੇਰੀ ਮਾਂ ਦੀ ਜਾਂ ਪਿਓ ਦੀ ਸ਼ਰਮ ਮਾਰ ਗਈ, ਤੂੰ ਨਾ ਨੀ ਕਰ ਸਕਿਆ, ਇਸ ਕਰਕੇ ਗਲਤੀ ਤੇਰੀ ਹੈ। ਉਹਨਾਂ ਨੇ ਰਿਸ਼ਤਾ ਲਿਆਂਦਾ, ਆ ਹੈ ਤੂੰ ਕਿਹਾ ਮੈਨੂੰ ਤੇ ਪਸੰਦ ਨਹੀਂ, ਉਹ ਕਹਿੰਦੇ ਪੁੱਤ ਕਰਨਾ ਹੀ ਪੈਣਾ। ਅੱਛਾ, ਬੇਬੇ ਤੇ ਤਰਸ ਆ ਗਿਆ, ਮਾਂ ਨੇ ਹੱਥ ਜੋੜ ਲਏ, ਤੂੰ ਹਾਂ ਚ ਹਾਂ ਮਿਲਾਤੀ, ਤੈਨੂੰ ਤੇਰਾ ਮੋਹ ਮਾਰ ਗਿਆ, ਇਹ ਜ਼ਿੰਮੇਵਾਰੀ ਤੈਨੂੰ ਲੈਣੀ ਪੈਣੀ। ਇਸ ਕਰਕੇ ਆਪਣੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਆਪ ਲੈ ਲਓ ਵੀਰੋ। ਜਿੱਦਣ ਤੁਸੀਂ ਰੱਬ ਤੇ ਛੱਡ ਦਿਓਗੇ ਵੀ ਰੱਬ ਕਰਦਾ ਹੈ, ਤੁਸੀਂ ਸੁਧਰਨਾ ਨਹੀਂ। ਜਿੱਦਣ ਕਹੋਗੇ ਅਸੀਂ ਕਰਦੇ ਹਾਂ, ਅਸੀਂ ਸੁਧਰਨਾ ਸ਼ੁਰੂ ਹੋ ਜਾਵਾਂਗੇ। ਇਹ ਪਹਿਲਾ ਸਟੈਪ ਹੈ ਬੰਦੇ ਦੀ ਜ਼ਿੰਦਗੀ ਸੋਹਣੀ ਬਣਨ ਦਾ। ਨੋਟ ਕਰ ਲਓ, ਪਹਿਲਾ ਸਟੈਪ ਜ਼ਿੰਦਗੀ ਸੋਹਣੀ ਬਣਨ ਦਾ ਇਹ ਹੈ, ਆਪਣੇ ਮਾੜੇ ਕੰਮਾਂ ਦੀ ਚੰਗੇ ਕੰਮਾਂ ਦੀ ਜ਼ਿੰਮੇਵਾਰੀ ਆਪ ਚੱਕੋ। ਪਹਿਲਾ ਨੰਬਰ ਇੱਥੇ ਸ਼ੁਰੂ ਕਰੋ, ਰਿਸਪੋਂਸੀਬਿਲਟੀ ਮੇਰੀ, ਰਿਸਪੋਂਸੀਬਿਲਟੀ ਮੇਰੀ, ਸਾਡੀ, ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਚੱਕੋ। ਕਿਸੇ ਦਾ ਕਸੂਰ ਨਹੀਂ, ਸਾਡਾ ਆਪਣਾ ਕਸੂਰ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਦਿਮਾਗ ਵਾਲਾ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੈ ਗਿਰੀਵਾਨ ਵੈ, ਸਿਰ ਨੀਵਾਂ ਕਰ ਦੇਖ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਗੱਜ ਕੇ ਲੇਖ ਜੇ ਤੂੰ ਅਕਲਾਂ, ਗੱਜ ਕੇ ਭੈਣੋ ਓਏ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖ ਨਾ ਲੇਖ, ਜੇ ਤੂੰ ਅਕਲਾਂ ਵਾਲਾ, ਕਾਲੇ ਅਕਲਾਂ ਵਾਲਾ ਹੋ ਗਿਆ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਅੱਜ ਕੇ ਬਈ ਹਾਲੇ ਲਿਖਣਾ ਲੇਖ, ਜੇ ਤੂੰ ਅਕਲਾਂ ਵਾਲਾ ਹੋ ਗਿਆ, ਕਾਲੇ ਲਿਖਣਾ ਲੇਖ, ਜੇ ਤੂੰ ਅਕਲਾਂ ਵਾਲਾ, ਕਾਲੇ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣੇ ਗਿਰੀਵਾਨ ਵੇ, ਸਿਰ ਨੀਵਾਂ ਕਰ ਦੇਖ, ਆਪਣੇ ਗਿਰੀਵਾਨ ਵਿੱਚ ਵੇਖ ਭਾਈ, ਕਾਲੇ ਲਿਖਣਾ ਲੇਖ ਜੇ ਤੂੰ ਅਕਲ ਵਾਲਾ ਭਾਈ ਫਿਰ ਮਾੜੇ ਮਾੜੇ ਲੇਖ ਕਿਉਂ ਲਿਖਦਾ ਜੋ ਮੱਥੇ ਤੇ ਲਿਖਣਾ ਤੁਸੀਂ ਆਪ ਲਿਖਣਾ ਹੈ ਮਾੜਾ ਚੰਗਾ ਜੋ ਲਿਖਣਾ ਤੁਸੀਂ ਹੁਣ ਮਰਜ਼ੀ ਸਾਡੀ ਹੈ ਵੀ ਕਿੱਦਾਂ ਦਾ ਲਿਖਣਾ ਚੰਗਾ ਲਿਖੋ ਚੰਗਾ ਚੰਗੇ ਲੇਖ ਲਿਖੋ ਵੀਰੋ ਭੈਣੋ ਆਪਣੇ ਆਪ ਨੂੰ ਤੰਦਰੁਸਤੀ ਦਾ ਵਰ ਦਿਓ ਵਰ ਵਰ ਕਿੱਦਾਂ ਦੇਣਾ ਜਿੰਨੀਆਂ ਬੀਬੀਆਂ ਬੈਠੀਆਂ ਜਿੰਨੇ ਵੀਰ ਬੈਠੇ ਐ ਮੈਂ ਅੱਗੇ ਵੀ ਇੱਕ ਵਾਰ ਦੱਸਿਆ ਸੀ ਵੀ ਇੱਕ ਇੰਚ ਦੇ ਵਿੱਚ ਇੱਕ ਕਿਲੋ ਵੇਟ ਚਾਹੀਦਾ ਤੇ ਇੱਕ ਫੁੱਟ ਦੇ ਵਿੱਚ ਕਿੰਨੇ ਇੰਚ ਹੁੰਦੇ ਐ ਬੋਲੋ 12 ਇੰਚ ਇੱਕ ਫੁੱਟ ਚ ਕਿੰਨੇ ਹੁੰਦੇ ਐ 12 ਇੰਚ ਤੇ ਜੇ ਕੋਈ ਬੰਦਾ 6 ਫੁੱਟ ਦਾ ਹੋਵੇ 6 ਫੁੱਟ ਦਾ ਇੱਕ ਫੁੱਟ ਦੇ ਵਿੱਚ 12 ਇੰਚ ਹੁੰਦੇ ਐ ਤੇ ਕਿੰਨੇ ਹੋ ਗਏ 72 12 ਛੀਕ ਇੱਕ ਇੱਕ ਕਿਲੋ ਚਾਹੀਦਾ ਇੱਕ ਇੰਚ ਵਿੱਚ ਤੇ ਕਿੰਨਾ ਵੇਟ ਚਾਹੀਦਾ ਫਿਰ ਉਹਦਾ 72 ਇੰਚ ਬਣਿਆ 6 ਫੁੱਟ ਦਾ ਬੰਦਾ ਤੇ 6 ਫੁੱਟ ਦਾ ਕੱਦ ਹੋਵੇ ਤੇ ਉਹਦਾ ਵੇਟ ਚਾਹੀਦਾ 72 ਕਿਲੋ ਠੀਕ ਹੈ 5 ਕਿਲੋ ਤੱਕ ਵੱਧ ਚੱਲ ਜਾਂਦਾ 6 ਫੁੱਟ ਦਾ ਕੱਦ ਹੈ 6 ਫੁੱਟ ਦਾ 72 ਕਿਲੋ ਚਾਹੀਦਾ 5 ਕਿਲੋ ਵੱਧ ਚੱਲ ਜਾਂਦਾ ਕਿਉਂਕਿ ਹੱਡੀਆਂ ਇੰਨਾ ਕੁ ਭਾਰ ਚੱਕ ਲੈਂਦੀਆਂ 5 ਵੱਧ ਹੋ ਗਿਆ 77 ਕਿਲੋ ਹੋ ਗਿਆ ਚੱਲ ਜੂ ਠੀਕ ਹੈ ਹੱਡੀਆਂ ਚੱਕ ਲੈਣਗੀਆਂ 77 ਪਰ ਇੱਥੇ ਇੱਕ ਕੁਆਂਟਲ 7-7 ਕਿਲੋ ਚੱਕੀ ਫਿਰਦੇ ਫਿਰ ਪਤਾ ਕੀ ਕਹਿਣਗੇ ਹੱਡੀਆਂ ਦੁਖਦੀਆਂ ਪੀੜਾਂ ਹੁੰਦੀਆਂ ਭੈਣਾਂ ਵੀ ਸਾਡੀਆਂ ਏਦਾਂ ਹੀ ਕਹਿਣਗੀਆਂ ਪੀੜਾਂ ਬੜੀਆਂ ਹੁੰਦੀਆਂ ਇੱਧਰ ਵੇਖੋ ਪੀੜਾਂ ਇੱਧਰ ਵੇਖੋ ਪੀੜਾਂ ਤੇ ਫਿਰ ਕਾਰਨ ਉਹਦਾ ਇਹੋ ਹੀ ਹੈ ਵੇਟ ਕਰਕੇ ਵੇਖ ਲਓ ਹੁਣ ਕੱਦ 5 ਫੁੱਟ ਦਾ ਕੱਦ 5 ਫੁੱਟ ਦਾ ਠੀਕ ਹੈ ਜੀ ਤੇ ਵੇਟ ਚਾਹੀਦਾ 12-5 60 ਇੰਚ ਦਾ ਕੱਦ ਹੈ ਤੇ 60 ਕਿਲੋ ਵੇਟ ਚਾਹੀਦਾ ਤੇ ਤੁਸੀਂ ਇਹ ਤੋਲ ਲਓ ਕਈ ਵਾਰੀ ਤੋਂ ਕੰਡੇ ਵਾਲੀ ਸੂਈ ਇਹ ਐ ਜਾਂਦੀ ਹੈ ਕਿ ਨਹੀਂ ਕੰਡੇ ਵਾਲੀ ਸੂਈ ਐ ਜਾਂਦੀ ਹੈ ਵੀ ਬਸ ਫੇਰ ਹੁਣ ਉੱਥੇ ਦੱਸੋ ਕੀ ਕਰੇ ਵੇਟ ਚਾਹੀਦਾ 60 65 ਵੀ ਹੋ ਗਿਆ ਚਲੋ ਚੱਲ ਜਾਂਦਾ ਕੰਮ ਫਿਰ ਹੁਣ ਉਹਦੇ ਨਾਲ ਕੀ ਹੁੰਦਾ ਨਿਰੀਆਂ ਬਿਮਾਰੀਆਂ ਹੀ ਹੈ ਰੋਗ ਹੈ ਤੇ ਹੁਣ ਆਪਣੇ ਆਪ ਨੂੰ ਤੰਦਰੁਸਤੀ ਦਾ ਵਰ ਦੇਣਾ ਕੀ ਕਰਨਾ ਪੈਣਾ ਫਿਰ ਭਾਈ ਵੇਟ ਆਪਣਾ ਘਟਾਉਣਾ ਪੈਣਾ ਹੈ ਵਾਪਸ ਕਿੱਥੇ ਲਿਆਉਣਾ ਪੈਣਾ ਉੱਥੇ ਲਿਆਓ ਮਤਲਬ ਜਿਹੜਾ 80 ਕਿਲੋ ਦਾ ਹੋਇਆ ਫਿਰਦਾ ਉਹ 60 ਤੇ ਆਵੇ ਜਿਹੜਾ 90 ਦਾ ਹੋਇਆ ਫਿਰਦਾ ਉਹ 70 ਤੇ ਆ ਜੇ 15 ਕਿਲੋ 20 ਕਿਲੋ ਵੇਟ ਘਟਣ ਨਾਲ ਵੈਸੇ ਹੀ ਬਿਮਾਰੀਆਂ ਖਤਮ ਹੋ ਜਾਂਦੀਆਂ ਆ ਜਿੰਨੇ ਰੋਗ ਰਾਗ ਨੇ ਸਭ ਨਿਕਲ ਜਾਂਦੇ ਤੇ ਤੁਸੀਂ ਆਪਣੇ ਆਪ ਨੂੰ ਕਾਇਮ ਕਰੋ ਸ਼ਰਾਬ ਕਿਉਂ ਦੇਣਾ ਵਰ ਦਿਓ ਯਾਰੋ ਤੁਸੀਂ ਆਪਣੇ ਆਪ ਦੇ ਦੁਸ਼ਮਣ ਕਿਉਂ ਬਣੇ ਫਿਰਦੇ ਐ ਆਪਣੇ ਆਪ ਦੇ ਮਿੱਤਰ ਬਣੋ ਪਰ ਅਸੀਂ ਆਪਣੇ ਆਪ ਦੇ ਸਭ ਤੋਂ ਵੱਡੇ ਦੁਸ਼ਮਣ ਆਪ ਹਾਂ ਖੁਦ ਹਾਂ ਕਈ ਵਾਰੀ ਇੱਧਰ ਸੁਣੋ ਕਈ ਵਾਰੀ ਕਈ ਕਹਿ ਦਿੰਦੇ ਨੇ ਫਲਾਣੇ ਨੇ ਫਲਾਣੇ ਨੂੰ ਕੁਝ ਪਾ ਕੇ ਖਵਾਤਾ ਫਲਾਣੇ ਨੇ ਫਲਾਣੇ ਨੂੰ ਆਹ ਚੀਜ਼ ਖਵਾਤੀ ਉਹ ਦੁਸ਼ਮਣੀ ਕੱਢਦਾ ਪਰ ਅਸੀਂ ਲੋਕ ਉਹ ਆ ਜਿਹੜੇ ਆਪਣੇ ਆਪ ਨਾਲ ਦੁਸ਼ਮਣੀ ਕੱਢਦੇ ਆ ਇਹਦੇ ਨਾਲ ਕਾਹਦਾ ਵੈਰ ਹੈ ਸਾਡੇ ਸਰੀਰ ਨਾਲ ਸਾਡਾ ਕਾਹਦਾ ਵੈਰ ਹੈ ਤਾਂ ਕਰਕੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਠੀਕ ਕਰਨਾ ਪੈਣਾ ਆਪਣੇ ਆਪ ਨੂੰ ਕਾਬੂ ਕਰਨਾ ਪੈਣਾ ਆਪਣੀ ਸਿਹਤ ਦਾ ਆਪ ਧਿਆਨ ਰੱਖਣਾ ਪੈਣਾ ਆਪਣੇ ਆਪ ਨੂੰ ਠੀਕ ਕਰੋ ਮਾੜੇ ਲੇਖ ਨਾ ਲਿਖੋ ਚੰਗੇ ਲੇਖ ਲਿਖੋ ਮਾੜੇ ਕੰਮ ਮਾੜੇ ਜੇ ਅਕਲ ਆ ਗਈ ਜੇ ਦਿਮਾਗ ਚੱਲਦਾ ਤੇ ਮਾੜੇ ਕੰਮ ਆਪਾਂ ਸਾਰੇ ਛੱਡੀਏ ਤਾਂ ਕਰਕੇ ਆਪਣੇ ਦਿਮਾਗ ਨੂੰ ਵੀ ਤਕੜਾ ਕਰਨਾ ਮੈਂ ਨਾ ਪਿਛਲੇ ਦਿਨੀ ਇੱਧਰ ਸੁਣੋ ਜਰਾ ਬਈ ਮੈਂ ਪਿਛਲੇ ਦਿਨੀ ਗੁਜਰਾਤ ਗਿਆ ਤੇ ਉੱਥੇ ਇੱਕ ਗੱਡੀ ਵਾਲਾ ਅਸੀਂ ਬੁੱਕ ਕੀਤਾ। ਇੱਧਰ ਗੱਲ ਸੁਣਿਓ ਜਰਾ ਵੀ ਟਕਾ ਨਾਲ ਹਿੱਲ ਜੁੱਲ, ਮੈਨੂੰ ਲੱਗਦਾ ਜਾਣ ਵਾਲੇ ਹੋਣਗੇ ਕੁਝ ਸਰੀਰ ਵਿੱਚੋਂ ਇਕੱਠੇ ਹੀ ਪੰਜ ਚਾਰ ਸੱਤ ਜਣੇ। ਚਲੋ ਤੁਸੀਂ ਫਟਾਫਟ ਨਿਕਲੋ ਫਿਰ, ਮੈਂ ਅਗਲੀ ਗੱਲ ਤਾਂ ਕਰਾਂ। ਹੋਰ ਫਿਰ ਡਿਸਟਰਬ ਹੋ ਰਹੀ ਹੈ ਸਾਰੀ ਤੁਹਾਡੇ ਵੱਲ ਹੀ ਵੇਖੀ ਜਾਂਦੇ ਨੇ ਸਾਰੇ। ਹੁਣ ਆਰਾਮ ਨਾਲ ਹੌਲੀ ਹੌਲੀ ਮੱਥਾ ਟੇਕ ਕੇ ਤੇ ਆਰਾਮ ਨਾਲ ਨਿਕਲਿਓ, ਪ੍ਰਸ਼ਾਦਾ ਪਾਣੀ ਛਕ ਲਓ, ਲੰਗਰ ਚ ਜਾ ਕੇ ਪ੍ਰਸ਼ਾਦਾ ਛਕ ਲਓ ਆਰਾਮ ਨਾਲ। ਇੱਧਰ ਸੁਣੋ ਗੱਲ, ਕਈਆਂ ਦੀਆਂ ਬੱਸਾਂ ਹੁੰਦੀਆਂ, ਕਈ ਵੱਡੀ ਗੱਡੀ ਤੇ ਆਏ ਹੁੰਦੇ ਆ, ਫਿਰ ਹੁਣ ਡਰਾਈਵਰ ਤੁਰ ਪਵੇ, ਜਦੋਂ ਪਤਾ ਲੱਗੇ ਵੀ ਅੱਧੇ ਕੁ ਨਿਕਲ ਗਏ ਫਿਰ ਬਾਕੀਆਂ ਨੇ ਉਹਨੇ ਤੰਗ ਹੋਈ ਜਾਣਾ ਬਾਹਰ ਵੀ ਆਏ ਨੀ, ਫਿਰ ਜੇ ਸਾਰੇ ਇਕੱਠੇ ਹੋਣ ਫਿਰ ਸਾਰਿਆਂ ਨੂੰ ਉੱਠਣਾ ਪੈਂਦਾ, ਬੈਠੇ ਰਹਿਣ ਫਿਰ ਸਾਰੇ ਹੀ ਬੈਠੇ ਰਹੀ। ਪਰ ਮੈਂ ਸਮਾਪਤੀ ਕਰਨੀ ਹੈ, ਬਸ ਦੋ ਚਾਰ ਮਿੰਟ ਰਹਿ ਗਏ, ਫਿਰ ਆਪਾਂ ਅਗਲੇ ਹਫ਼ਤੇ, ਚਲੋ ਆਪਾਂ ਅੱਗੇ ਹੀ ਗੱਲ ਕਰਾਂਗੇ। ਅਗਲੇ ਹਫ਼ਤੇ ਦੀਵਾਨ ਜਿਹੜਾ ਲੱਗਣਾ ਸ਼ੁੱਕਰਵਾਰ ਵੀ ਲਾਵਾਂਗੇ, ਸ਼ਨੀਵਾਰ ਵੀ ਤੇ ਐਤਵਾਰ। ਪਹਿਲਾ ਸ਼ਨੀਵਾਰ ਹੈ ਮਹੀਨੇ ਦਾ, ਮਹੀਨੇ ਦਾ ਪਹਿਲਾ ਸ਼ਨੀਵਾਰ। ਆਪਾਂ ਬਾਹਰ ਪੰਡਾਲ ਲਾਉਂਦੇ ਰਹੇ ਹਾਂ, ਦੀਵਾਨ ਬਾਹਰ ਲੱਗਦਾ ਰਿਹਾ, ਫਿਰ ਕੋਰੋਨਾ ਆ ਗਿਆ, ਦੋ ਸਾਲ ਹੋ ਗਏ ਕੋਈ ਦੀਵਾਨ ਬਾਹਰ ਨਹੀਂ ਲੱਗਾ, ਤੇ ਆਪਾਂ ਹੁਣ ਐਤਕੀ ਸ਼ਨੀਵਾਰ ਦਾ ਦੀਵਾਨ ਰੱਖਿਆ। ਬਾਹਰ ਲੱਗਣਾ ਆਪਣੇ ਦੀਵਾਨ ਹਾਲ ਦੇ ਵਿੱਚ, ਜਿਹੜੀ ਜਿਹੜੀ ਸੰਗਤ ਨੇ ਆਉਣਾ ਹੈ ਜ਼ਰੂਰ ਦੂਰੋਂ ਨੇੜਿਓਂ ਆ ਕੇ ਦਰਸ਼ਨ ਦੇਣੇ, ਜਿਹੜੇ ਘਰਾਂ ਚ ਬਹਿ ਕੇ ਸੁਣਦੇ ਆ ਦੀਵਾਨ ਵਿੱਚ ਆ ਕੇ ਹਾਜ਼ਰੀ ਭਰਿਓ। ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਆਪ ਆਉਣਾ ਉੱਥੇ ਹੋਰਾਂ ਨੂੰ ਲੈ ਕੇ ਆਇਓ, ਨੇੜੇ ਨੇੜੇ ਪਿੰਡਾਂ ਵਾਲੇ ਆ ਜਿਹੜੇ ਟਰੈਕਟਰ ਟਰਾਲੀਆਂ ਲਿਆ ਸਕਦੇ ਆ, ਕਿਉਂਕਿ ਨੇੜੇ ਨੇੜੇ ਜਿਹੜੇ ਪਰਿਵਾਰ ਆਉਣ ਵਾਲੇ ਹੁੰਦੇ ਆ, ਸੰਗਤ ਆਉਣ ਵਾਲੀ ਹੁੰਦੀ ਹੈ, ਗੁਰਦੁਆਰੇ ਅਨਾਊਂਸਮੈਂਟ ਕਰਾਓ ਤੇ ਪਿਆਰ ਵਾਲੇ ਜਿਹੜੇ ਨੇ ਹਾਜ਼ਰੀ ਭਰਦੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਅਗਲੇ ਸ਼ਨੀਵਾਰ ਦਾ ਦੀਵਾਨ ਰਾਤ ਦਾ ਲੱਗਣਾ ਹੈ, ਸ਼ੁੱਕਰਵਾਰ ਦਾ ਲਾਈਵ ਸੁਣਿਓ, ਸ਼ਨੀਵਾਰ ਦਾ ਦੀਵਾਨ ਫਿਰ ਆਪਾਂ ਲਾਵਾਂਗੇ ਬਾਹਰ ਪੰਡਾਲ ਵਿੱਚ, ਐਤਵਾਰ ਦਾ ਫਿਰ ਦਰਬਾਰ ਸਾਹਿਬ ਚ ਇਸੇ ਤਰ੍ਹਾਂ ਲੱਗੇਗਾ। ਸਾਰਿਆਂ ਭੈਣਾਂ ਨੂੰ, ਸਾਰੀਆਂ ਨੂੰ, ਵੀਰਾਂ ਨੂੰ, ਸਭ ਨੂੰ ਬੇਨਤੀ ਹੈ ਵੀ ਅਗਲੇ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਦੀਵਾਨਾਂ ਚ ਹਾਜ਼ਰੀ ਭਰਨੀ। ਰਲ ਮਿਲ ਕੇ ਆਪਾਂ ਸਾਰੇ ਲਾਹੇ ਲਈਏ, ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰਦੇ ਆ। ਰਾਹੁਲ ਉੱਪਲ ਨਿਊਜ਼ੀਲੈਂਡ ਤੋਂ ਵੀਰ ਹੈ, ਉਹਨੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਲੰਗਰ ਚ ਸੇਵਾ ਕੀਤੀ ਹੈ, ਖੀਰ ਵਗੈਰਾ ਬਣੀ ਹੈ ਬਹੁਤ ਵਧੀਆ। ਪਹਿਲਾਂ ਮੈਂ ਕਿਹਾ ਵੇਟ ਘਟਾਓ, ਹੁਣ ਮੈਂ ਕਿਹਾ ਖੀਰ ਖਾਓ। ਚਲੋ ਕੋਈ ਨੀ, ਹੁਣ ਗੁਰੂ ਘਰ ਦੀ ਕੋਈ ਨੀ ਖਰਾਬ ਕਰਦੀ, ਇਹ ਤੇ ਖਾ ਹੀ ਲਿਓ, ਘਰ ਵਾਲੀ ਨਾ ਖਾਇਓ, ਲੰਗਰ ਵਾਲੀ ਤੇ ਖਾ ਹੀ ਸਕਦੇ, ਕੋਈ ਗੱਲ ਨੀ, ਇਹ ਤੇ ਠੀਕ ਹੀ ਹੈ ਕੰਮ। ਹੁਣ ਕਿਤੇ ਇਹ ਨਾ ਹੋਵੇ ਵੀ ਸਾਡੀ ਖੀਰ ਹੀ ਨਾ ਖਾਓ ਤੁਸੀਂ, ਉਹ ਤੇ ਹੁਣ ਬਣਾਈ ਹੈ, ਲੰਗਰ ਚ ਬੈਠ ਕੇ ਪ੍ਰਸ਼ਾਦਾ ਛਕੋ, ਜੇ ਪਹਿਲਾਂ ਛਕ ਵੀ ਲਿਆ ਦੁਬਾਰਾ ਫਿਰ ਛਕੋ, ਆਰਾਮ ਨਾਲ ਬੈਠ ਕੇ ਪ੍ਰਸ਼ਾਦਾ ਪਾਣੀ ਛਕ ਕੇ, ਕਿਉਂਕਿ ਹੁਣ ਤੁਸੀਂ ਪਤਾ ਕੀ ਕਹਿਣਾ, ਚਲੋ ਉਦਾਂ ਤੇ ਨਹੀਂ ਸੀ ਖਾਣੀ, ਹੁਣ ਬਾਬਾ ਜੀ ਨੇ ਕਿਹਾ ਫਿਰ ਖਾ ਹੀ ਲੈਂਦੇ। ਮੇਰੇ ਤੇ ਸਿੱਖ ਦੇ ਇੱਕ ਨੇ ਕਿਹਾ, ਕਹਿੰਦਾ ਜੇ ਕਹਿੰਦੇ ਤੂੰ ਸ਼ਰਾਬ ਨੀ ਪੀਣੀ, ਉਹ ਕਹਿੰਦਾ ਠੀਕ ਹੈ, ਪਰ ਕਹਿੰਦਾ ਜੇ ਕੋਈ ਬਹੁਤ ਜ਼ਿਆਦਾ ਜ਼ੋਰ ਪਾਏ ਤੇ ਫੇਰ, ਕਹਿੰਦੇ ਚੱਲ ਫੇਰ ਬੰਦਾ ਮਾੜੀ ਮੋਟੀ ਪੀ ਲਵੇ। ਉਹ ਫਿਰ ਜਦੋਂ ਦੋ ਤਿੰਨ ਮਹੀਨਿਆਂ ਬਾਅਦ ਆਇਆ ਤੇ ਦੋ ਜਣੇ ਆ ਗਏ, ਕਹਿੰਦਾ ਹਾਂ ਬਈ ਪੀਂਦਾ ਕਿ ਨਹੀਂ ਪੀਂਦਾ, ਕਹਿੰਦਾ ਨਾ ਬਿਲਕੁਲ ਛੱਡਤੀ, ਜੇ ਕੋਈ ਬਾਹਲਾ ਹੀ ਜ਼ੋਰ ਪਾਵੇ ਫੇਰ ਪੀਂਦਾ। ਕਹਿੰਦੇ ਫਿਰ ਆਹ ਬੰਦਾ ਕੌਣ ਆ, ਕਹਿੰਦੇ ਜ਼ੋਰ ਪਾਉਣ ਲਈ ਰੱਖਿਆ ਹੋਇਆ, ਇਹਨੂੰ ਮੈਂ ਨਾਲ ਹੀ ਰੱਖਦਾ ਵੀ ਤੂੰ ਜ਼ੋਰ ਪਾਈ ਜਾਣਾ, ਤੂੰ ਕਹੀ ਜਾਣਾ ਪੀ ਲੈ ਪੀ ਲੈ। ਹੁਣ ਤੁਸੀਂ ਮੈਨੂੰ ਪਤਾ ਮੇਰੇ ਤੇ ਸਿੱਟ ਦੇਣੀ ਗੱਲ ਵੀ ਓਦਾਂ ਤੇ ਬਸ ਛੱਡਤਾ ਸੀ ਸਾਰਾ ਕੁਛ, ਭਾਈ ਸਾਹਿਬ ਨੇ ਜ਼ੋਰ ਹੀ ਬਹੁਤ ਪਾਇਆ ਤਾਂ ਕਰਕੇ ਅਸੀਂ ਆਖਿਆ ਵੀ ਖੀਰ ਖਾ ਕੇ ਜਾਵਾਂਗੇ। ਸੋ ਆਪ ਸਾਰਿਆਂ ਨੂੰ ਬੇਨਤੀ ਹੈ ਲੰਗਰ ਚ ਬੈਠ ਕੇ ਪ੍ਰਸ਼ਾਦਾ ਛਕ ਕੇ ਫਿਰ ਜਾਇਆ ਤੇ ਬਾਕੀ ਅਗਲੇ ਸ਼ਨੀਵਾਰ ਜ਼ਰੂਰ ਆ ਕੇ ਹਾਜ਼ਰੀ ਭਰਨੀ। ਮੇਰੀ ਸਿਹਤ ਰਾਤ ਵੀ ਕੁਝ ਖਰਾਬ ਹੋ ਗਈ, ਅੱਜ ਵੀ ਮੈਂ ਸਵੇਰੇ ਜਦੋਂ ਉੱਠਿਆ ਤੇ ਮੇਰੇ ਇੰਨਾ ਮਾਈਗ੍ਰੇਨ ਦਾ ਦਰਦ ਹੋ ਰਿਹਾ ਸੀ, ਮੈਂ ਗੋਲੀ ਲੈ ਕੇ ਫਿਰ ਪੈ ਗਿਆ। ਮੈਂ ਦੁਬਾਰਾ ਆ ਹੁਣ ਮੈਂ ਇਸ਼ਨਾਨ ਕਰਕੇ ਇੱਧਰ ਹੀ ਆਇਆ, ਉੱਠਿਆ ਹੀ ਨਹੀਂ ਗਿਆ, ਇੰਨਾ ਮੇਰੇ ਦਰਦ ਮਾਈਗ੍ਰੇਨ ਦਾ ਹੁੰਦਾ। ਮੈਨੂੰ ਅੱਜ ਸਾਰੇ ਰੋਕਦੇ ਸੀ, ਕਹਿੰਦੇ ਨਾ ਹੀ ਜਾਓ ਦੁਕਾਨ ਚ, ਤੁਹਾਡੀ ਸਿਹਤ ਠੀਕ ਨਹੀਂ ਲੱਗਦੀ। ਮੈਂ ਕਿਹਾ ਜਦੋਂ ਸੰਗਤ ਚ ਜਾਂਦੇ ਹਾਂ ਆਪਾਂ ਆਪੇ ਮਾਹੌਲ ਹੋਰ ਤਰ੍ਹਾਂ ਬਣ ਜਾਂਦਾ, ਵੇਖ ਕੇ ਰੰਗ ਢੰਗ ਸੰਗਤ ਦਾ ਮਾਹੌਲ ਫਿਰ ਏਦਾਂ ਹੀ ਵਧੀਆ ਲੱਗਦਾ। ਮਾਈਗ੍ਰੇਨ ਜਿਹੜਾ ਹੁੰਦਾ ਨਾ ਇਹ ਵੈਸੇ ਕਦੇ ਕਦੇ ਹੋ ਜਾਂਦਾ। ਹੁਣ ਪੰਗਾ ਇਹ ਨਾ ਜਦੋਂ ਮੈਂ ਬੋਲਿਆ ਸਟੇਜ ਤੇ ਕਈਆਂ ਨੇ ਦਵਾਈ ਲਿਖ ਭੇਜ ਵੀ ਆਹ ਖਾ ਲਓ ਜੀ ਮਾਈਗ੍ਰੇਨ ਦੀ ਆਹ ਖਾ ਲਓ, ਏਦਾਂ ਨਹੀਂ, ਨਾਰਮਲ ਹੁੰਦਾ। ਕਈ ਵਾਰੀ ਕੋਈ ਖਾਧੇ ਪੀਤੇ ਤੋਂ ਹੋ ਜਾਂਦਾ ਹੈ, ਜਾਂ ਕਈ ਵਾਰੀ ਹਵਾ ਧੁੱਪ ਦੇ ਵਿੱਚ ਲੱਗ ਜਾਏ ਹਵਾ ਹੋ ਜਾਏ, ਜਾਂ ਕਦੇ ਕੇਸੀ ਨਹਾ ਕੇ ਤੁਸੀਂ ਵਾਲ ਬਾਹਰ ਧੁੱਪ ਚ ਸੁਕਾ ਲੈਂਦੇ ਹੋ ਤਾਂ ਵੀ ਕਈਆਂ ਨੂੰ ਮਾਈਗ੍ਰੇਨ ਹੋ ਜਾਂਦਾ। ਬਹੁਤ ਘੱਟ, ਕਦੇ ਕਦੇ ਮਹੀਨੇ ਬਾਅਦ ਕਦੇ ਹੋ ਜਾਂਦਾ, ਕੋਈ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ। ਪਰ ਜਦੋਂ ਮਾਈਗ੍ਰੇਨ ਹੁੰਦਾ ਹੈ ਨਾ, ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਵੀ ਦਰਦ ਬਹੁਤ ਤਿੱਖਾ ਹੁੰਦਾ, ਅੱਖ ਖੋਲਣ ਨੂੰ ਜੀ ਨਹੀਂ ਕਰਦਾ, ਅੱਖ ਦੇ ਵਿੱਚ ਐਂ ਲੱਗਦਾ ਜਿਵੇਂ ਕੋਈ ਸੂਆ ਚੋਬਦਾ ਹੋਵੇ, ਏਦਾਂ ਦਰਦ ਹੁੰਦਾ। ਆ ਜਦੋਂ ਚਿਮਟੇ ਵੱਜਦੇ ਐਂ ਲੱਗਦਾ ਸਿਰ ਚ ਵੱਜਦੇ ਆ, ਉਹ ਇੰਨਾ ਪੇਨ ਹੁੰਦਾ ਤਿੱਖਾ। ਪਰ ਆਪਣੇ ਆਪ ਫਿਰ ਠੀਕ ਵੀ ਹੋ ਜਾਂਦਾ, ਇੱਕ ਦਿਨ ਰਹਿੰਦਾ, ਕਈ ਵਾਰੀ 24 ਘੰਟੇ ਰਹਿੰਦਾ, ਕਈ ਵਾਰੀ 12 ਘੰਟੇ ਰਹਿੰਦਾ, ਕਈ ਵਾਰੀ 3-3 ਦਿਨ ਵੀ ਰਹਿੰਦਾ ਹੁੰਦਾ, 3-3 ਦਿਨ ਨਾਰਮਲ ਜੀ ਗੱਲ ਹੈ। ਇਹ ਕੁਝ ਸਰੀਰ ਹੈ, ਜਿਹੜੇ ਬੰਦੇ ਨੂੰ ਸਰੀਰ ਮਿਲਿਆ ਉੱਥੇ ਸਰੀਰ ਦੇ ਦੁੱਖ ਸੁੱਖ ਵੀ ਨਾਲ ਹੀ ਮਿਲੇ ਹੈ। ਸਰੀਰ ਹੈਗਾ ਤੇ ਦੁੱਖ ਸੁੱਖ ਵੀ ਹੈਗਾ। ਜੇ ਸਰੀਰ ਹੈ ਦਾੜੀਆਂ ਕਾਲੀਆਂ ਨੇ ਤੇ ਦਾੜੀਆਂ ਫਿਰ ਚਿੱਟੀਆਂ ਵੀ ਨੇ, ਦੰਦ ਆਉਣੇ ਵੀ ਨੇ ਤੇ ਦੰਦ ਇੱਕ ਦਿਨ ਟੁੱਟਣੇ ਵੀ ਨੇ, ਚਿਹਰੇ ਚਮਕੀਏ ਚਮਕ ਵਾਲੇ ਆ ਤੇ ਚਿਹਰਿਆਂ ਨੇ ਇੱਕ ਦਿਨ ਝੁਰੜੀਆਂ ਵੀ ਚਿਹਰਿਆਂ ਤੇ ਪੈਣੀਆਂ ਹੀ ਨੇ। ਇਹ ਸਾਰਾ ਕੁਝ ਜਿਹੜਾ ਹੁੰਦਾ ਹੀ ਰਹਿਣਾ ਹੈ, ਇਹਦੇ ਨਾਲ ਹੀ ਹੈ ਤੇ ਇਕੱਠਾ ਹੀ ਹੈ, ਸਿਹਤ ਦੇ ਨਾਲ ਹੈ ਤੇ ਇਕੱਠਾ ਹੀ ਹੈ, ਸਾਰਾ ਕੁਝ ਇਹ ਚੱਲਦਾ ਹੀ ਰਹਿੰਦਾ। ਤਾਂ ਕਰਕੇ ਰੀ ਨਹੀਂ ਕਰਨਾ ਚਾਹੀਦਾ। ਅੱਜ ਸੁੱਖ ਮਾੜੀ ਮੋਟੀ ਬਿਮਾਰੀ ਠਮਾਰੀ ਆ ਗਈ, ਦੁੱਖ ਤਕਲੀਫ ਆਉਂਦੀ ਹੈ ਫਿਰ ਨਿਕਲ ਨੁਕਲ ਜਾਂਦੀ ਹੈ। ਤਾਂ ਕਰਕੇ ਆਪਣੇ ਆਪ ਨੂੰ ਅਸੀਂ ਤਕੜੇ ਰੱਖਣਾ ਹੁੰਦਾ, ਕਾਇਮ ਰੱਖਣਾ ਹੁੰਦਾ, ਚੜ੍ਹਦੀ ਕਲਾ ਚ ਰੱਖਣਾ ਹੁੰਦਾ। ਸ਼ਬਦ ਅੱਜ ਬੜਾ ਕਮਾਲ ਦਾ ਸੀ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਕਹਿੰਦੇ ਗੁਰੂ ਦੀ ਵਡਿਆਈ ਵੇਖੋ, ਕਹਿੰਦੇ ਗੁਰੂ ਦੇ ਗਿਆਨ ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਅੱਛਾ ਮਹਾਰਾਜ, ਫਿਰ ਪੰਚਮ ਪਾਤਸ਼ਾਹ ਕਹਿੰਦੇ ਮਹਾਰਾਜ ਫਿਰ ਦੱਸੋ ਵੀ ਗੁਰੂ ਦਾ ਗਿਆਨ ਕਰਦਾ ਕੀ ਹੈ। ਗੁਰੂ ਸਾਹਿਬ ਕਹਿੰਦੇ ਹੈ ਮੁਰਦੇ ਮੁਰਦੇ ਜਿਹੜੇ ਸੀ ਜਿਉਂਦੇ ਹੋ ਗਏ, ਲਾਸ਼ਾਂ ਨਹੀਂ ਜਿਉਂਦੀਆਂ ਹੁੰਦੀਆਂ, ਮੁਰਦੇ ਨਹੀਂ ਜਿਉਂਦੇ ਹੁੰਦੇ, ਮੁਰਦੇ ਜਿਉਂਦੇ ਨਹੀਂ ਹੁੰਦੇ, ਜਿਹੜੇ ਮਰੇ ਮਰੇ ਰਹਿੰਦੇ ਸੀ ਕਾਇਮ ਹੋ ਗਏ, ਜਿਹੜੇ ਡਾਵਾਂ ਡੋਲ ਰਹਿੰਦੇ ਸੀ ਕਾਇਮ ਹੋ ਗਏ, ਹੌਸਲੇ ਵਾਲੇ ਹੋ ਗਏ, ਮੁਰਦੇ ਨਹੀਂ ਜਿਉਂਦੇ ਹੁੰਦੇ। ਵੀ ਲਾਸ਼ ਪਈ ਹੈ ਤੇ ਜਿਉਂਦੀ ਹੋ ਜਾਂਦੀ, ਲਾਸ਼ਾਂ ਨਹੀਂ ਜਿਉਂਦੀਆਂ ਹੁੰਦੀਆਂ, ਮੁਰਦੇ ਕਦੇ ਜਿਉਂਦੇ ਨਹੀਂ ਹੁੰਦੇ। ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ, ਮਤਲਬ ਜਿਹੜੇ ਮਰੇ ਮਰੇ ਰਹਿੰਦੇ ਸੀ ਉਹ ਬਿਲਕੁਲ ਕਾਇਮ ਹੋ ਗਏ। ਮ੍ਰਿਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਲਾਇਆ, ਵਿਛੜੇ ਜਿਹੜੇ ਸੀ ਪਰਮਾਤਮਾ ਨਾਲੋਂ ਉਹਦੇ ਨਾਲ ਜੁੜ ਗਏ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ, ਗੁਰੂ ਦਾ ਗਿਆਨ ਮੁਖ ਨਾਲ ਗਾਉਣ ਕਰਕੇ ਪਸ਼ੂ ਪ੍ਰੇਤ ਮੁਗਧ ਭਏ ਸਰੋਤੇ। ਪਸ਼ੂ ਬਿਰਤੀ ਦੇ ਬੰਦੇ, ਪ੍ਰੇਤ ਬਿਰਤੀ ਹੁੰਦੀ ਹੈ, ਉਦਾਂ ਪ੍ਰੇਤ ਪ੍ਰੂਤ ਕੋਈ ਨਹੀਂ ਹੁੰਦਾ, ਸੁਣੋ, ਪ੍ਰੇਤ ਕੋਈ ਵੀ ਨਹੀਂ ਹੁੰਦਾ, ਭੂਤ ਪ੍ਰੇਤ ਨਹੀਂ ਹੁੰਦਾ। ਗੁਰਬਾਣੀ ਕਹਿੰਦੀ ਹੈ ਪ੍ਰੇਤ ਵੀ ਤਰਗੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ। ਪ੍ਰੇਤ ਕੌਣ ਹੁੰਦੇ ਹੈ? ਬਾਣੀ ਨੂੰ ਪੁੱਛੋ ਮਹਾਰਾਜ ਪ੍ਰੇਤ ਕੌਣ ਨੇ, ਕਹਿੰਦੇ ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਕਹਿੰਦੇ ਮਾਇਆ ਦੇ ਮੋਹ ਚ ਫਸਿਆ ਬੰਦਾ ਪ੍ਰੇਤ ਹੀ ਹੈ, ਮਾਇਆ ਦੇ ਮੋਹ ਚ ਫਸਿਆ, ਕਾਮ ਕ੍ਰੋਧ ਕਾਮ ਦੇ ਵਿੱਚ ਅੰਨਾ ਹੋਇਆ। ਜਿਹੜੇ ਬੰਦੇ ਨੇ 40 ਸਾਲ ਦੇ ਬੰਦੇ ਨੇ 5 ਸਾਲ ਦੀ ਬੱਚੀ ਨਾਲ ਰੇਪ ਕੀਤਾ, ਇਹ ਬੰਦਾ ਪ੍ਰੇਤ ਤੋਂ ਘੱਟ ਹੈ? ਬਾਣੀ ਕਹਿੰਦੀ ਇਹ ਹੈ ਪ੍ਰੇਤ, ਹੋਰ ਪ੍ਰੇਤ ਕੋਈ ਨਹੀਂ ਹੁੰਦਾ। ਆਹ ਪ੍ਰੇਤ ਤੁਰੇ ਫਿਰਦੇ, ਇਦਾਂ ਦੇ ਭੂਤ ਪ੍ਰੇਤ ਨੇ ਜਿਹੜੇ ਤੁਹਾਡੀਆਂ ਜੇਬਾਂ ਨੂੰ ਚਿੰਬੜਦੇ ਆ, ਆ ਕੇ ਜੇਬਾਂ ਨੂੰ, ਹੋਰ ਚਾਹੀਦਾ ਹੋਰ ਵੱਡੀ ਦੇ, ਹੋਰ ਪੈਸਾ ਦੇ, ਤੇਰਾ ਕੰਮ ਮੈਂ ਤਾਂ ਕਰੂੰ, ਇਹ ਸਾਰੇ ਪ੍ਰੇਤ ਹੈ। ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਪਸ਼ੂ ਤੇ ਪਸ਼ੂ ਬਿਰਤੀ, ਹੋਰ ਪਸ਼ੂ ਨਹੀਂ ਤਰਦੇ ਬਾਣੀ ਨਾਲ। ਹੁਣ ਆਪਣੇ ਮੱਝਾਂ ਰੱਖੀਆਂ ਨੇ ਉੱਥੇ, ਹੁਣ ਬਾਣੀ ਦੀ ਟੇਪ ਸੁਣਾਈਏ, ਖੰਡ ਪਾਠ ਕਰੀਏ, ਉੱਥੇ ਮੱਝਾਂ ਨੂੰ ਪਾਠ ਸੁਣਾਇਆ ਕਰੀਏ। ਮੱਝਾਂ ਨੂੰ ਕੀ ਲੱਗੇ ਵੀ ਪਾਠ ਚੱਲਦਾ ਕਿ ਗੀਤ ਚੱਲਦੇ ਨੇ? ਮੱਝਾਂ ਨੂੰ ਕੁਛ ਨਹੀਂ ਪਤਾ ਲੱਗਦਾ, ਡੰਗਰਾਂ ਨੂੰ ਕੁਛ ਨਹੀਂ ਪਤਾ ਲੱਗਦਾ। ਇਹ ਬਾਣੀ ਸਾਡੇ ਵਾਸਤੇ ਹੈ। ਬਾਣੀ ਚ ਲਿਖਿਆ ਪਸ਼ੂ ਤਰਗੇ, ਪ੍ਰੇਤ ਤਰਗੇ, ਮੂਰਖ ਮੁਗਧ ਤਰਗੇ। ਹੁਣ ਪਸ਼ੂ ਕੌਣ ਨੇ? ਪਸ਼ੂ ਬਿਰਤੀ ਦੇ ਬੰਦੇ, ਜਿਹੜੇ ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਵਿਚਾਰਾ ਕਰੇ ਦਿਨ ਰਾਤ। ਪਸ਼ੂ ਬੰਦੇ ਸੀ ਜਿਹੜੇ ਤਰੇ, ਪ੍ਰੇਤ ਵੀ ਬੰਦਾ ਹੀ ਹੁੰਦਾ, ਵਿਗੜਿਆ ਹੋਇਆ ਬੰਦਾ ਪ੍ਰੇਤ ਹੁੰਦਾ। ਕਹਿੰਦੇ ਬਾਣੀ ਨੂੰ ਸੁਣ ਕੇ ਵੇਖੋ, ਪਸ਼ੂ ਪ੍ਰੇਤ ਮੁਗਧ ਕਹਿੰਦੇ ਨੇ ਮੂਰਖ ਨੂੰ, ਭਏ ਸਰੋਤੇ ਕਹਿੰਦੇ ਸੁਣਨ ਲੱਗ ਗਏ, ਗਿਆਨ ਸੁਣਨ ਲੱਗ ਗਏ, ਹਰ ਨਾਮਾ ਮੁਖ ਗਾਇਆ, ਆਪਣੇ ਮੂੰਹ ਨਾਲ ਕਹਿੰਦੇ ਸਿਫਤਾਂ ਲੱਗ ਪਏ ਕਰਨ ਗੁਰੂ ਦੀਆਂ। ਐਸੀ ਖੇਡ ਵਰਤੀ ਅਗਲੀਆਂ ਪੰਕਤੀਆਂ, ਪੂਰੇ ਗੁਰ ਕੀ,
ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ।
ਕਹਿੰਦੇ ਗੁਰੂ ਦੇ ਗਿਆਨ ਦੀ ਕੀਮਤ ਤੇ ਦਿੱਤੀ ਨਹੀਂ ਜਾ ਸਕਦੀ, ਕੀਮਤ ਦੱਸੀ ਨਹੀਂ ਜਾ ਸਕਦੀ। ਵੇਖੋ ਕਹਿੰਦੇ ਕਿੰਨਾ ਸੋਹਣਾ ਕੰਮ ਬਣ ਗਿਆ। ਹਾਂਜੀ,
ਦੁੱਖ ਸੋਗ ਕਾਂਟਾ ਹਿਓ ਡੇਰਾ, ਆਨੰਦ ਮੰਗਲ ਵਿਸਰਾਮਾ, ਮਨ ਪੰਛਤ ਫਲ ਮਿਲੇ, ਚਿੰਤਾ ਪੂਰਨ ਹੋਏ ਕਮਾ।
ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਗਈਆਂ, ਸਾਰੇ ਕੰਮ ਹੋ ਗਏ ਪੂਰੇ। ਦੁੱਖ ਸੋਗ ਮੇਰੇ ਅੰਦਰ ਆ ਕੇ ਬਹਿੰਦਾ ਸੀ, ਜਿੱਥੇ ਬਹਿੰਦਾ ਸੀ ਉਹ ਡੇਰਾ ਹੀ ਢਾਤਾ। ਵੇਖੋ ਨਾ, ਅੰਦਰ ਕਿਤੇ ਦੁੱਖ ਨੇ ਬਹਿਣਾ, ਤਕਲੀਫਾਂ ਨੇ ਬਹਿਣਾ, ਜਿੱਥੇ ਆ ਕੇ ਬਹਿੰਦਾ ਸੀ ਉਹ ਕੁਰਸੀ ਨੂੰ ਹੀ ਚੱਕਤੀ, ਡੇਰਾ ਜਿੱਥੇ ਡੇਰਾ ਲਾਉਂਦਾ ਸੀ ਉਹ ਢਾ ਹੀ ਦਿੱਤਾ ਅੰਦਰੋਂ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਬੰਨਾ, ਉਹ ਡੇਰਾ ਹੀ ਢਾਤਾ, ਹੁਣ ਨਹੀਂ ਬਹਿੰਦਾ ਅੰਦਰ। ਹੁਣ ਇੱਥੇ ਕਾਇਮ ਰਹੀਦਾ ਵੀ ਜਿਹੜਾ ਦੁੱਖ ਸੁੱਖ ਆਉਂਦਾ ਹੁਣ ਅੰਦਰ ਬਹਿਣ ਹੀ ਨਹੀਂ ਦੇਈਦਾ, ਨਹੀਂ ਤੇ ਬਿਮਾਰੀ ਨੂੰ ਅੰਦਰ ਹੀ ਬਹਾ ਲਈਦਾ ਸੀ, ਹਾਏ ਮਰ ਗਏ ਹਾਏ ਮਰ ਗਏ, ਹੁਣ ਨਹੀਂ ਕਰੀਦਾ। ਅੰਦਰ ਡੇਰਾ ਹੀ ਨਹੀਂ ਰਹਿਣ ਦਿੱਤਾ, ਜਿੱਥੇ ਦੁੱਖ ਬਹਿੰਦਾ ਸੀ ਆ ਕੇ ਉਹ ਡੇਰਾ ਹੀ ਢਾਤਾ ਸੀ। ਠੀਕ ਹੈ ਜੀ ਗੱਲ। ਇੱਥੇ ਕਹਿੰਦੇ ਨੇ ਦੁੱਖ ਸੋਗ ਕਾ ਢਾਹਿਓ ਡੇਰਾ, ਆਨੰਦ ਮੰਗਲ ਵਿਸਰਾਮ। ਹੁਣ ਵਿਸਰਾਮ ਕਰਦੇ ਆ, ਆਨੰਦ ਚ ਰਹੀਦਾ, ਖੁਸ਼ ਰਹੀਦਾ, ਮਨ ਬਾਸ਼ਤ ਫਲ ਫਲ ਮਿਲੇ, ਅਚਿੰਤਾ ਪੂਰਨ ਹੋਏ ਕੰਮ। ਅਗਲੀ ਪੰਕਤੀ,
ਇਹਾ ਸੁਖ ਆ ਗਏ ਮੁਖ ਉਜਲ ਮਿਟ ਗਏ, ਆਵਣ ਜਾਣੇ ਨਿਰਪਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਭਾਣੇ।
ਸਤਿਗੁਰੂ ਜੀ ਦਾ ਗਿਆਨ ਐਸਾ ਹਿਰਦੇ ਵਿੱਚ ਵਸਿਆ, ਨਿਰਭਉ ਹੋ ਗਏ, ਡਰ ਖਤਮ ਹੋ ਗਏ। ਇਹਾ ਸੁਖ ਆਗੈ ਮੁਖ ਉਜਲ, ਅੱਜ ਵੀ ਸੌਖੇ ਆ, ਆਉਣ ਵਾਲੇ ਸਮੇਂ ਚ ਵੀ ਸੌਖੇ ਹੀ ਰਵਾਂਗੇ, ਗਲਤ ਕੰਮ ਕੋਈ ਕਰਾਂਗੇ ਨਹੀਂ, ਮੁੱਖ ਉਜਲਾ ਹੀ ਰਹੇਗਾ। ਮਿਟ ਗਏ ਆਵਣ ਜਾਣੇ, ਆਉਣੀ ਜਾਣੀ ਮੁੱਕ ਗਈ, ਮਤਲਬ ਭਟਕਣਾ ਹੁਣ ਸਾਡੀ ਮੁੱਕ ਗਈ। ਨਿਰਭਉ ਭਏ ਹਿਰਦੈ ਨਾਮ ਵਸਿਆ, ਸਤਿਗੁਰ ਕੈ ਮਨ ਭਾਣੇ, ਆਪਣੇ ਸਤਿਗੁਰ ਕੈ ਮਨ ਭਾਣੇ। ਕਹਿੰਦੇ ਨਿਡਰ ਹੋ ਗਏ, ਨਿਰਭਉ ਹੋ ਗਏ, ਐਸੀ ਖੇਡ ਵਸੀ, ਸਤਿਗੁਰੂ ਦਾ ਗਿਆਨ ਸਾਡੇ ਮਨ ਵਿੱਚ ਵਸ ਗਿਆ। ਹਾਂਜੀ,
ਉਠਤ ਬੈਠਤ ਹਰ ਗੁਣ ਗਾਵੇ, ਦੁੱਖ ਦਰਦ ਪ੍ਰਮ ਭਗਾ, ਕਹੁ ਨਾਨਕ ਤਾਂ ਕੇ ਪੂਰ ਕਰਮਾ, ਜਾਂ ਕਾ ਗੁਰ ਚਰਣੀ ਮਨ ਲਾਗਾ।
ਉੱਠਦਿਆਂ ਬਹਿੰਦਿਆਂ ਹੁਣ ਹਰੀ ਦੇ ਗੁਣ ਗਾਈਦੇ ਐ, ਦੁੱਖ ਦਰਦ ਸਭ ਖਤਮ ਹੋ ਗਏ, ਕਹੋ ਨਾਨਕ ਜਾ ਕੇ ਪੂਰ ਕਰਮਾ। ਕਹਿੰਦੇ ਸਾਰੇ ਕੰਮ ਜਿਹੜੇ ਆ ਪੂਰਨ ਹੋ ਗਏ, ਸਾਰੇ ਕੰਮ ਸਫਲ ਹੋ ਗਏ, ਜਾਂ ਕਾ ਗੁਰ ਚਰਨੀ ਮਨ ਲਾਗਾ। ਗੁਰੂ ਦਾ ਗਿਆਨ ਜ਼ਿੰਦਗੀ ਚ ਆਉਣ ਕਰਕੇ ਸਾਰੇ ਕਾਰਜ ਹੀ ਪੂਰੇ ਹੋ ਗਏ, ਸਾਰੇ ਜ਼ਿੰਦਗੀ ਦੇ ਕਾਰਜ ਪੂਰੇ ਹੋ ਗਏ। ਸਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ
ਕਾਜ ਸਵਾਰੇ,
ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ, ਸਤਿਗੁਰ ਤੁਮਰੇ, ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ, ਸਤਿਗੁਰ ਤੁਮਰੇ।
ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ
ਬੋਲੋ ਬੋਲੋ
ਤੁਮਰੇ ਸਤਿਗੁਰ
ਪੜੋ ਪੜੋ
ਤੁਮਰੇ ਕਾਜ ਸਵਾਰੇ ਸਤਿਗੁਰ
ਗੱਜ ਕੇ ਬੋਲਿਆ ਕਰੋ ਗੱਜ ਕੇ
ਉਹ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ
ਜੀ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ
ਸਤਿਗੁਰ ਸਤਿਗੁਰ ਤੁਮਰੇ ਸਤਿਗੁਰ ਓ ਜੀ ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ
ਫਿਰ ਕਰ ਬੈਸੋ ਹਰ ਜਨ ਪਿਆਰੇ ਫਿਰ ਕਰ ਬੈਸੋ ਹਰ ਜਨ ਪਿਆਰੇ
ਫਿਰ ਕਰ ਬੈਸੋ ਹਰ ਜਨ ਪਿਆਰੇ
ਫਿਰ ਕਰ ਬੈਸੋ ਹਰ ਜਨ ਪਿਆਰੇ
ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ
ਸਤਿਗੁਰ ਤੁਮਰੇ ਕਾਜ ਸਵਾਰੇ
ਸਤਿਗੁਰ ਤੁਮਰੇ ਕਾਜ ਸਵਾਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਤੁਮਰੇ
ਸਤਿਗੁਰ ਤੁਮਰੇ ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ
ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ
ਸਤਿਗੁਰ ਤੁਮਰੇ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਸਤਿਗੁਰ ਤੁਮਰੇ
ਗੁਰੂ ਦੇ ਗਿਆਨ ਨਾਲ ਜੁੜਨ ਕਰਕੇ ਸਤਿਗੁਰੂ ਜੀ ਦੇ ਗਿਆਨ ਨਾਲ ਜੁੜਨ ਕਰਕੇ ਸਾਰੇ ਕਾਰਜੀ ਰਾਸ ਹੋ ਜਾਂਦੇ ਅਕਲ ਵਾਲੇ ਬਣ ਜਾਈਏ ਜਦੋਂ ਲਵਾਓ ਸਾਰੇ ਪੜੋ ਕੋਈ ਰਸਨਾ ਵਾਂਝੀ ਨਾ ਰਵੇ ਜਿਵੇਂ ਹੁਣ ਬੋਲ ਰਹੇ ਸੋ ਪਹਿਲੇ ਹਿੱਸੇ ਚ ਦਾਸ ਬੋਲਦਾ ਸਭ ਵੀਰ ਬੋਲੋ ਫਿਰ ਤੀਜੇ ਹਿੱਸੇ ਵਿੱਚ ਸਾਰੀਆਂ ਭੈਣਾਂ ਗੱਜ ਕੇ ਤੀਜੀ ਵਾਰੀ ਵਿੱਚ ਪੜੋ ਬਾਕੀ ਬੇਨਤੀ ਹੈ ਜਿਹੜੀ ਸੰਗਤ ਨੇ ਮਿਲਣਾ ਹੈ ਉਹੀ ਮਿਲਿਓ ਜਿਨ੍ਹਾਂ ਨੂੰ ਜ਼ਰੂਰੀ ਹੈ ਜਿਹੜੇ ਮਿਲਦੇ ਹੀ ਰਹਿੰਦੇ ਹੈ ਬਹੁਤ ਆਲੇ ਦੁਆਲੇ ਗੱਲਬਾਤ ਕਰਦੇ ਰਹਿੰਦੇ ਹੈ ਫਤਿਹ ਬੁਲਾਉਂਦੇ ਰਹਿੰਦੇ ਹੈ ਉਹ ਰਹਿਣ ਦਿਓ ਜਿਹੜੇ ਨਵੇਂ ਆਏ ਹੈ ਕੋਈ ਜਿਨ੍ਹਾਂ ਨੇ ਜ਼ਰੂਰੀ ਮਿਲਣਾ ਹੈ ਉਹ ਜ਼ਰੂਰ ਮਿਲ ਲੈਣ ਸੋ ਬਾਕੀ ਸੰਗਤ ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫੇਰ ਚੱਲ ਆ ਪਾਇਓ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਭੈਣਾ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਬੋਲੋ ਬੋਲੋ ਬਾਅਦ ਚ ਮੱਥਾ ਟਿਕਾ ਲਿਓ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ
ਹੈ ਬੜੋ ਭੈਣੋ ਗੱਜ ਕੇ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਸਾਰੀਆਂ ਭੈਣਾਂ ਬੋਲੋ
ਓ ਜੀ ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਧੰਨ ਹੈ
ਗੁਰੂ ਅਰਜਨ
ਗੁਰ ਸਾਹਿਬ ਜੀ ਰੱਜ ਕੇ ਭੈਣੋ ਧੰਨ ਹੈ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਓ ਜੀ ਧੰਨ ਹੈ ਬਾਬਾ ਧੰਨ ਹੈ ਸ੍ਰੀ ਹਰ ਰਾਏ ਸਾਹਿਬ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ
ਵਾਹ ਬਾਈ ਵਾਹ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ ਧੰਨ ਹੈ ਗੱਜ ਕੇ ਗੱਜ ਕੇ ਗੁਰੂ ਸ੍ਰੀ ਹਰ ਸਾਰੀਆਂ ਭੈਣਾਂ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਪਿਆਰਿਓ ਧੰਨ ਹੈ ਧੰਨ ਹੈ ਮੇਰੇ ਬਾਜਾਂ ਵਾਲੇ ਮੇਰੇ ਬਾਜਾਂ ਵਾਲੇ ਧੰਨ ਹੈ ਹੋ ਜੀ ਕਲਗੀਆਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਕਲਗੀਆਂ ਵਾਲੇ ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਕਲਗੀਆਂ ਵਾਲੇ ਧੰਨ ਪਿਆਰਿਓ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਬੋਲੋ ਜਰਾ ਗੁਰਾਂ ਦਾ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਰੱਜ ਕੇ ਪੈਣੋ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਰੱਜ ਕੇ ਗੱਜ ਕੇ ਭੈਣਾ ਸਾਰੀਆਂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਬੋਲ
ਸਾਰੀਆਂ ਭੈਣਾਂ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਉਹ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣਗੇ ਬੋਲ
ਗੱਜ
ਕੇ ਪੈਣੋ
ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੱਜ ਕੇ
ਵਾਹਿਗੁਰੂ ਧੰਨ ਵਾਹਿ ਵਾਹਿਗੁਰੂ ਧੰਨ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ
ਗੱਜ ਕੇ
ਪਵਣ ਗੁਰੂ ਪਾਣੀ ਪਿਤਾ ਮਾਤਾ ਮਰਤ ਮਹੱਤ
ਸਾਰੇ ਬਈ ਸਾਰੇ
ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਜ਼ੂਰ
ਵਾਹ ਬਈ ਵਾਹ
ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੋਇਆ ਕੇ ਅਰਦਾਸ ਹਮਾਰੀ ਜੀਓ
ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ
ਅਰਦਾਸ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ ਤੇਗ ਬਹਾਦਰ ਸਿਮਰਿਆ ਕਰਮਾਉ ਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਕੁੱਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਲਿਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਗ ਬੰਗ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੰਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਿਥਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਿਆ ਵਿੱਚ ਚਿਤਿਆਵਨ ਕਾ ਸਦਕਾ ਸਿਰਫ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਤੇ ਫਤਿਹ ਬ੍ਰਿਤ ਕੀ ਪੈਚ ਪੰਚਕੀ ਜੀ ਸ੍ਰੀ ਸਾਹਿਬ ਦੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕਿਸ ਤਾਂ ਰਹਿਤਾਂ ਬਵੇਕਾਂ ਵੀ ਸਹਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾੜਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜਾਏ। ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ। ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ। ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਦੇ ਦਰ ਘਰ ਦੇ ਸੇਵਕ ਰਾਹੁਲ ਉੱਪਲ ਨਿਊਜ਼ੀਲੈਂਡ ਤੋਂ ਸੱਚੇ ਪਾਤਸ਼ਾਹ ਜੀ ਜਨਮ ਦਿਨ ਦੀ ਖੁਸ਼ੀ ਵਿੱਚ ਲੰਗਰਾਂ ਵਿੱਚ ਸੇਵਾ ਕੀਤੀ ਕਿਰਪਾ ਕਰਨੀ ਜੀ। ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਮਲਕੀਤ ਕੌਰ ਕੁਲਦੀਪ ਕੌਰ ਪਰਮਿੰਦਰ ਕੌਰ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਗੁਰਮਤ ਦੀ ਸੋਝੀ ਬਖਸ਼ਣੀ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀ ਦਾਤਾ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੇ ਹੋ। ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾਂ ਹਰ ਹਰ ਚਰਨ ਹਿਰਦੈ ਉਰ ਤਾਰੇ ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਰਹਾ। ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨ ਕਾ ਬਾਹਰ ਕਛ ਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਕੰਠ ਮਜ਼ਾਰੇ। ਨਾਮ ਰਤਨ ਸੁਨ ਜਪ ਜਪ ਜੀਵਾਂ ਹਰ ਨਾਨਕ ਕੰਠ ਮਜ਼ਾਰੇ।